ਜੈ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਯੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ ਆਤਮ ਰਸ ਜੇ ਜਾਨਹੀਂ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸਾਖੀ ਭਾਈ ਤਾਰੂ ਸਿੰਘ ਕੀ ਸੁਣੋ ਸਿੰਘ ਮਨ ਲਾਏ ਜੋ ਖਾਨ ਬਹਾਦਰ ਲੈ ਤੁਰਿਓ ਖੋਪਰੀ ਸਿਰੋਂ ਤਰਾਏ ਸਾਖੀ ਭਾਈ ਤਾਰੂ ਸਿੰਘ ਕੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਵਤਸਲ ਪੂਰਨ ਪਰਮੇਸ਼ਰ ਗਹਿਰ ਗੰਭੀਰ ਕਿਰਪਾ ਦੇ ਖਜ਼ਾਨੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੀ ਵਾਲੀ ਦੋ ਜਹਾਨ ਨੀਚ ਹੈ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੁਗ ਅਟਲ ਬਾਣੀ ਕੇ ਬੋਹਿਤ ਗੁਰਦੇਵ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਜੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ ਜੋ ਗੁਰੂ ਜੀ ਦੇ ਚਰਣਾਂ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਜੀ ਨੇ ਬੇਨਤੀ ਕਿਰਪਾ ਕੀਤੀ ਹੈ ਜੋ ਚੱਲ ਰਹੀ ਸ੍ਰੀ ਗੁਰਪੰਥ ਪ੍ਰਕਾਸ਼ ਦੀ ਕਥਾ ਦਾ ਸਮਾਂ ਹੋਇਆ ਹੈ ਆਪ ਸੰਗਤਾਂ ਸਰਵਣ ਕਰਨ ਲਈ ਜੁੜ ਬੈਠੇ ਹੋ। ਗੁਰੂ ਮਹਾਰਾਜ ਦੀ ਕਿਰਪਾ ਸਦਕਾ ਜੋ ਸੱਚੇ ਪਾਤਸ਼ਾਹ ਜੀ ਦਾ ਸਾਜਿਆ ਹੋਇਆ ਖਾਲਸਾ ਜੋ ਗੁਰੂ ਰੂਪ ਹੈ ਉਸ ਖਾਲਸੇ ਦੀ ਕਥਾ ਸਾਧ ਸੰਗਤ ਜੀ ਚੱਲ ਰਹੀ ਹੈ ਜੋ ਗੁਰੂ ਕੇ ਸਿੱਖਾਂ ਨੇ ਸਿੱਖੀ ਸਿਦਕ 'ਤੇ ਟਿਕੇ ਰਹੇ ਪਰ ਧਰਮ ਨਾ ਛੱਡਿਆ ਇਹ ਤਾਂ ਗੱਲ ਬੱਚੇ ਬੱਚੇ ਨੂੰ ਵੈਸੇ ਹੀ ਆਉਂਦੀ ਹੈ ਵੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਇੱਕ ਮੂੰਹੋਂ ਕਹਿਣਾ ਹੈ ਇੱਕ ਸਰੀਰ 'ਤੇ ਹੰਡਾਉਣਾ ਹੈ ਇਹ ਬੜਾ ਔਖਾ ਹੈ। ਜਿਨ੍ਹਾਂ ਨੇ ਹੰਡਾਇਆ ਹੈ ਉਹਨਾਂ ਸਿੱਖਾਂ ਦੀ ਕਥਾ ਚੱਲ ਰਹੀ ਹੈ ਜਿਨ੍ਹਾਂ ਵਿੱਚੋਂ ਭਾਈ ਸ਼ੁਭੇਕ ਸਿੰਘ ਭਾਈ ਸ਼ਾਹਬਾਜ਼ ਸਿੰਘ ਦੀ ਕੱਲ੍ਹ ਆਪ ਜੀ ਨੇ ਸ਼ਹੀਦੀ ਸਰਵਣ ਕੀਤੀ ਜਿਨ੍ਹਾਂ ਨੂੰ ਚਰਖੜੀ 'ਤੇ ਚਾੜ ਕੇ ਜ਼ਕਰੀਆ ਖਾਨ ਉਤਾਰ ਕੇ ਕਹਿਣ ਲੱਗਾ ਵੀ ਹਾਂ ਹੁਣ ਵੀ ਮੰਨਦੇ ਹੋ ਕਿ ਕੀ ਤੁਹਾਡਾ ਖਿਆਲ ਹੈ। ਗੁਰੂ ਕੇ ਸਿੰਘ ਕਹਿਣ ਲੱਗੇ ਵੀ ਜ਼ਕਰੀਆ ਖਾਨ ਮਰਨਾ ਤਾਂ ਇੱਕ ਦਿਨ ਹੈ ਹੀ, ਜੇ ਮੁਸਲਮਾਨ ਹੁੰਦੇ ਤਾਂ ਦੱਸ ਫਿਰ ਕੀ ਨਹੀਂ ਮਰਦੇ, ਜੇ ਫਿਰ ਵੀ ਮਰਦੇ ਹਾਂ ਤਾਂ ਫਿਰ ਆਪਣੇ ਗੁਰੂ ਤੋਂ ਬੇਮੁੱਖ ਹੋਈਏ ਕਿਉਂ, ਕਿਉਂ ਧਰਮ ਗਵਾਈਏ ਆਪਣਾ। ਅਤੇ ਜਿਹੜਾ ਤੂੰ ਵਾਰ ਵਾਰ ਪੁੱਛਦਾ ਹੈ ਤੈਨੂੰ ਦੱਸ ਦੇਈਏ ਵੀ ਸੂਰ ਵੀਰ ਬਚਨ ਕੇ ਬਲੀ, ਜਿਹੜਾ ਤੂੰ ਲਾਲਚ ਦੇਣਾ ਹੈ ਅਸੀਂ ਉਹਦੇ ਬਾਰੇ ਕਹਿੰਦੇ ਹਾਂ ਕੌਲਾ ਵਪਰੀ ਸੰਤੀ ਛਲੀ। ਜਿਹੜੀ ਇਹ ਮਾਇਆ ਹੈ ਉਹ ਸੰਤਾਂ ਨੇ ਛਲ ਰੱਖੀ ਹੈ, ਸੰਤਾਂ ਨੂੰ ਛਲ ਨਹੀਂ ਸਕਦੀ ਮਾਇਆ। ਅਤੇ ਗੁਰੂ ਕੇ ਸਿੰਘ ਬਚਨਾਂ ਦੇ ਪੱਕੇ ਹੈ, ਵਚਨ ਤੋਂ ਕਦੀ ਉੱਕਦੇ ਨਹੀਂ। ਸਿੰਘ ਸਪਰਸ਼ ਸਪੁਰਸ਼ ਬਚ ਕੀਲੇ ਫਲ ਇੱਕ ਵਾਰ, ਤ੍ਰਿਆ ਤੇਲ ਸੁਬੀਰ ਹੱਠ ਚੜ੍ਹਨ ਨਾ ਦੂਜੀ ਵਾਰ। ਸ਼ੇਰ ਦਾ ਛੋਇਆ ਹੋਇਆ, ਉੱਤਮ ਪੁਰਸ਼ ਦਾ ਵਚਨ ਕੀਤਾ ਹੋਇਆ, ਇਸੇ ਤਰ੍ਹਾਂ ਫਲ ਵੀ ਕੇਲੇ ਦਾ ਜਾਂ ਕੋਈ ਫਲ ਇੱਕ ਵਾਰ ਹੀ ਲੱਗਦਾ ਹੈ। ਤਿਲਾਂ ਵਿੱਚੋਂ ਤੇਲ ਵੀ ਕੋਹਲੂ ਵਿੱਚ ਪੀੜਿਆ ਜਾਵੇ ਤਾਂ ਇੱਕੋ ਵਾਰ ਹੀ ਨਿਕਲਦਾ ਹੈ। ਸੂਰਮਾ ਵੀ ਹੱਠੀਆ ਜੰਗ ਵਿੱਚ ਇੱਕੇ ਵਾਰੀ ਯੁੱਧ ਕਰਦਾ ਹੈ, ਵਾਰ ਵਾਰ ਉਹ ਜਿੱਤਣ ਨਹੀਂ ਜਾਂਦਾ ਕਿਸੇ ਨੂੰ। ਇਸੇ ਤਰ੍ਹਾਂ ਗੁਰੂ ਕੇ ਸਿੰਘ ਇੱਕ ਵਾਰ ਜਿਹੜਾ ਬਚਨ ਕਰ ਦੇਣ ਕਦੇ ਉੱਤੋਂ ਉੱਗਦੇ ਨਹੀਂ, ਅਸੀਂ ਤੇਰੇ ਕੋਈ ਇਹ ਨਹੀਂ ਮੰਨਦੇ। ਇਹ ਕਹਿਣ ਲੱਗਾ ਵੀ ਇਹ ਤਾਂ ਤੁਹਾਡੀ ਉਹ ਗੱਲ ਹੈ ਵੀ ਰੱਸੀ 'ਤੇ ਸੜ ਗਈ ਵਟਨਾ ਸੜਿਆ। ਜਦੋਂ ਭਾਈ ਸ਼ਾਹਬਾਜ਼ ਸਿੰਘ ਦੇ ਮੁੱਖੋਂ ਹਾਂ ਨਿਕਲ ਗਈ ਬਹੁਤ ਮਾਰਨ ਕਰਕੇ, ਉਸ ਵਕਤ ਭਾਈ ਸ਼ਬੇਕ ਸਿੰਘ ਨੇ ਕਿਹਾ ਵੀ ਪੁੱਤਰ ਵੇਖ, ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਹੀਦੀ ਦਿੱਤੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸ਼ਹੀਦੀ ਦਿੱਤੀ ਸਣ ਪਰਿਵਾਰੇ, ਅਤੇ ਤੂੰ ਪੁੱਤਰ ਆ ਕੱਚ ਦਾ ਵਪਾਰ ਹੀਰੇ ਨੂੰ ਸੁੱਟ ਕੇ, ਜੋ ਗੁਰੂ ਦੀ ਸਿੱਖੀ ਹੀਰੇ ਵਾਂਗ ਹੈ ਖਰਾ ਲਾਲ ਹੈ ਉਹਨੂੰ ਸੁੱਟ ਕੇ ਅਤੇ ਕੱਚ ਦਾ ਵਪਾਰ ਕਰ ਰਿਹਾ ਹੈ। ਗੁਰੂ ਦੇ ਸਿੱਖ ਨੂੰ ਕਦੇ ਉੱਕਣਾ ਨਹੀਂ ਚਾਹੀਦਾ। ਉਸ ਵਕਤ ਕਲਾ ਵਰਤਾਈ ਆਪਣੇ ਚਰਨ ਦਾ ਅੰਗੂਠਾ ਲਾ ਕੇ ਦੇ ਭਾਈ ਸ਼ਾਹਬਾਜ ਨੂੰ ਕਾਇਮ ਕੀਤਾ, ਉਹ ਬੁਰਾ ਲੇਖ ਮੇਟ ਦਿੱਤਾ, ਫਿਰ ਸਿੱਖੀ 'ਚ ਦੋਵੇਂ ਪੂਰੇ ਹੋਏ। ਚਰਖੜੀ ਦੇ ਚਾੜ ਦਿੱਤਾ, ਸ਼ਹੀਦੀ ਪਾ ਲਈ, ਤੂੰਬੇ ਤੂੰਬੇ ਹੱਡਾਂ ਦੇ ਤੜਵਾਲੇ, ਸਰੀਰ 'ਚ ਫਾੜ ਪੜਵਾਲੇ, ਪਰ ਗੁਰੂ ਦੀ ਸਿੱਖੀ ਤੋਂ ਜਿਹੜਾ ਮੁੱਖ ਨਹੀਂ ਫੇਰਿਆ। ਗੁਰਸਿੱਖ ਲੰਘੇ ਪਿਰਮ ਪਿਆਲੇ, ਗੁਰੂ ਦੇ ਸਿੱਖ ਜਿਹੜੇ ਹੈ ਉਹ ਗੁਰੂ ਦੇ ਪ੍ਰੇਮ ਦੇ ਪਿਆਲੇ ਵਿੱਚ ਦੀ ਲੰਘ ਜਾਂਦੇ ਆਪਣੇ ਸਰੀਰ ਨੂੰ ਬਣਾ ਕਰਕੇ। ਐਸੇ ਭਾਈ ਸ਼ਾਹਬਾਜ਼ ਸਿੰਘ, ਭਾਈ ਸ਼ਬੇਕ ਸਿੰਘ ਦੋਵਾਂ ਨੇ ਸ਼ਹੀਦੀ ਦਿੱਤੀ, ਪਿਓ ਪੁੱਤਰਾਂ ਨੇ ਗੁਰੂ ਦੇ ਸਿੱਖੀ ਦੇ ਪੂਰੇ ਰਹੇ। ਇਸੇ ਤਰ੍ਹਾਂ ਹੁਣ ਸਾਧ ਸੰਗਤ ਜੀ ਅੱਜ ਸਾਖੀ ਜਿਹੜੀ ਉਹ ਭਾਈ ਤਾਰੂ ਸਿੰਘ ਜੀ ਦੀ ਸ਼ੁਰੂ ਹੋਣ ਜਾ ਰਹੀ ਹੈ, ਜਿਨ੍ਹਾਂ ਦੀ ਵਿਲੱਖਣ ਕਥਾ ਹੈ, ਵਿਦੇਹ ਮੁਕਤ ਦੀ ਕਥਾ ਹੈ, ਜਿਹੜੀ ਸੁਣਨ ਵਿੱਚ ਅਸੀਂ ਬਹੁਤ ਵਾਰ ਸੁਣੀ ਹੈ ਆਮ ਤੌਰ 'ਤੇ, ਪਰ ਸੰਪੂਰਨ ਤੌਰ 'ਤੇ ਤਾਂ ਸਾਖੀ ਆਵੇਗੀ। ਇੱਕ ਵਿਲੱਖਣ ਸਾਖੀ ਹੈ ਵੀ ਐਸਾ ਕਰਨਾ ਬੜਾ ਔਖਾ ਹੈ ਜਿਹੋ ਜਿਹਾ ਭਾਈ ਤਾਰੂ ਸਿੰਘ ਜੀ ਨੇ ਕੀਤਾ ਹੈ। ਜਿਨ੍ਹਾਂ ਦੇ ਅੰਦਰ ਬੜੀ ਗਰੀਬੀ ਸੀ, ਸਿੱਖਾਂ ਦੀ ਬੜੀ ਸੇਵਾ ਕਰਦੇ ਸੀ, ਸਿਮਰਨ ਵਾਲੇ, ਭਗਤੀ ਵਾਲੇ, ਐਸੇ ਭਾਈ ਤਾਰੂ ਸਿੰਘ ਜੀ ਦੀ ਅੱਜ ਸਾਖੀ ਆ ਰਹੀ। ਆਪਾਂ ਮਨ ਚਿੱਤ ਦੀ ਬਿਰਤੀ ਇਕਾਗਰ ਕਰਕੇ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ ਅਤੇ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਖੀ ਭਾਈ ਤਾਰੂ ਸਿੰਘ ਕੀ।
ਇਸ ਤਰ੍ਹਾਂ ਕਵੀ ਜੀ ਹੁਣ ਜੋ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਜੋ ਵਿਦੇਹ ਮੁਕਤ ਦੇਹ ਤੋਂ ਪਰੇ ਅਤੇ ਜਿਨ੍ਹਾਂ ਨੇ ਜੀਂਦੇ ਜੀ ਜੋ ਮੁਕਤ ਸਨ, ਜਿਨ੍ਹਾਂ ਦੀ ਅਵਸਥਾ ਸੀ ਜੀਵਨ ਮੁਕਤ ਦੀ, ਉਹ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਖੋਪੜ ਲਵਾਇਆ ਆਪਣਾ, ਅਤੇ ਉਹਨਾਂ ਨੇ ਜਿਵੇਂ ਉਹ ਜ਼ਕਰੀਆ ਖਾਨ ਦੇ ਨਾਲ ਉਹਨੂੰ ਵੀ ਅੱਗੇ ਲਾ ਕੇ ਖੜਿਆ, ਉਹ ਸਾਖੀ ਸ਼ੁਰੂ ਹੋਣ ਜਾ ਰਹੀ ਹੈ। ਖਾਲਸਾ ਜੀ, ਸਾਖੀ ਭਾਈ ਤਾਰੂ ਸਿੰਘ ਜੀ ਦੀ ਆਪ ਜੀ ਸੁਣੋ, ਮਨ ਚਿੱਤ ਬੇਤੀ ਨੂੰ ਇਕਾਗਰ ਕਰਕੇ
ਸੁਣੋ ਸਿੰਘ ਮਨ ਲਾਏ।
ਇਹ ਗੁਰੂ ਕੇ ਸਿੰਘੋ, ਇਹ ਗੁਰੂ ਖਾਲਸਾ ਜੀ, ਗੁਰੂ ਕੀ ਸੰਗਤ ਜੀ, ਜਿੱਥੇ ਜਿੱਥੇ ਵੀ ਸੁਣ ਰਹੇ ਹੋ ਮਨ ਚਿੱਤ ਲਾ ਕੇ ਸੁਣੋ, ਕਿਉਂਕਿ ਵਿਦੇਹ ਮੁਕਤ ਦੀ ਕਥਾ ਸੁਣਨਾ ਵਿਦੇਹ ਮੁਕਤ ਹੋ ਜਾਈਦਾ, ਪ੍ਰੇਮ ਗੁਰੂ ਦੇ ਚਰਨਾਂ ਵਿੱਚ ਬਣਦਾ ਹੈ, ਪਤਾ ਲੱਗਦਾ ਹੈ ਵੀ ਗੁਰੂ ਕੇ ਸਿੰਘਾਂ ਨੇ ਕੀ ਕਰਨੀਆਂ ਕੀਤੀਆਂ ਹਨ। ਇਸ ਕਰਕੇ ਮਨ ਦੀ ਚੰਚਲਤਾ, ਚਿੱਤ ਦੀ ਜਿਹੜੀ ਚਿਤਵਣੀਆਂ ਨੂੰ ਛੱਡ ਕੇ ਧਿਆਨ ਦੇ ਕੇ ਸੁਣੋ।
ਜੋ ਖਾਨ ਬਹਾਦਰ ਲੈ ਤੁਰਿਓ,
ਜੋ ਕਿ ਭਾਈ ਸਹਿ ਭਾਈ ਤਾਰੂ ਸਿੰਘ ਜ਼ਕਰੀਆ ਖਾਨ ਬਹਾਦਰ ਨੂੰ ਆਪਣੀ ਜੁੱਤੀ ਦੇ ਨੋਕ ਅੱਗੇ ਲਾ ਕੇ ਲੈ ਤੁਰੇ,
ਖੋਪਰੀ ਸਿਰੋਂ ਉਤਰਾਏ,
ਆਪਣਾ ਖੋਪਰ ਸਿਰ ਤੋਂ ਉਤਾਰ ਲਿਆ। ਜਿੰਨਾ ਜਿੱਥੇ ਥਾਂ ਦੇ ਕੇਸ ਹੁੰਦੇ ਨੂੰ ਖੋਪੜ ਕਹਿੰਦੇ ਹੈ। ਇਹ ਜ਼ਕਰੀਆ ਖਾਨ ਕਹਿੰਦਾ ਸੀ ਨਾ, ਉਹ ਤਾਰੂ ਸਿਆਂ ਤੇਰੇ ਸਿਰ 'ਚ ਜੁੱਤੀਆਂ ਮਾਰ ਮਾਰ ਕੇ ਤੇਰੇ ਮੈਂ ਕੇਸ ਤੇਰਾ ਖੋਪਰ ਜਿਹੜਾ ਝਾੜ ਦਿਆਂਗਾ। ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਨਵਾਬ ਖਾਨ ਬਹਾਦਰ, ਤੂੰ ਦੀ ਕੀ ਸਾਡਾ ਜਿਹੜਾ ਕੇਸ ਕੱਢ ਰਹੇ ਹੈ, ਤੇਰੀ ਕੋਈ ਇਹੋ ਜਿਹੀ ਕੈਂਚੀ ਨਹੀਂ ਜਿਹੜੇ ਸਾਡਾ ਕੇਸ ਕੱਢ ਸਕੇ। ਬਾਕੀ ਤੂੰ ਜਿਹੜੀ ਕਹਿੰਦਾ ਜੁੱਤੀਆਂ ਮਾਰ ਕੇ ਖੋਪੜ ਡਾ ਦਿਆਂਗਾ, ਅਸੀਂ ਸਾਡੀ ਜੁੱਤੀ ਨਾਲ ਤੇਰਾ ਖੋਪੜ ਡਾਵਾਂਗੇ ਅਤੇ ਤੈਨੂੰ ਜੁੱਤੀ ਦੀ ਨੋਕ ਅੱਗੇ ਲਾ ਕੇ ਖੜਾਂਗੇ। ਉਹ ਇੱਥੇ ਸ ਕਥਾ ਅੱਜ ਆਰੰਭ ਹੋਣ ਜਾ ਰਹੀ। ਜਿਸ ਭਾਈ ਤਾਰੂ ਸਿੰਘ ਜੀ ਨੇ ਆਪਣਾ ਖੋਪੜ ਦੇ ਉਤਾਰ ਲਿਆ, ਉਤਰਵਾ ਲਿਆ ਅਤੇ ਜ਼ਕਰੀਆ ਖਾਨ ਨੂੰ ਜੁੱਤੀ ਦੀ ਨੋਕ ਅੱਗੇ ਲਾ ਕੇ ਖੜਿਆ,
ਜੋ ਮਾਝੇ ਮੈਂ ਬਸਤੇ,
ਜਿਹੜੇ ਮਾਝੇ ਦੇ ਵਿੱਚ ਵਸਦੇ ਸਨ, ਜੋ ਮਾਝੇ ਮੈਂ ਬਸਤ ਥੇ, ਜਿਹੜੇ ਮਾਝੇ ਦੇ ਵਿੱਚ ਵਸਦੇ ਸੀ ਭਾਈ ਤਾਰੂ ਸਿੰਘ ਜੀ, ਜੋ ਮਾਝੇ ਮੈਂ ਬਸਤੇ ਥੇ ਵਿਸ਼ਰਾਮ, ਭਲੇ ਸਪੂਲੇ ਗਾਮ, ਜੋ ਚੰਗੀ ਤਰ੍ਹਾਂ ਭਲੀ ਪ੍ਰਕਾਰੀ ਜੋ ਪੂਲਾ ਗ੍ਰਾਮ ਹੈ ਤਰਨ ਤਾਰਨ ਵਿੱਚ ਹੁਣ ਪੈਂਦਾ, ਉਸ ਵਕਤ ਲਾਹੌਰ ਜਿਹੜਾ ਪੈਂਦਾ ਸੀ ਸਾਹ ਸਿੰਘ ਜੀ ਸਾਨੂੰ ਸਾਹਿਬ ਨੂੰ, ਹੁਣ ਬਾਅਦ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇਹ ਪਿੰਡ ਆਉਂਦਾ ਸੀ। ਆ ਜਿਹੜਾ ਭਿੱਖੀ ਪਿੰਡ ਸੁਰ ਸਿੰਘ ਹੈ ਇਹਦੇ ਲਾਗੇ ਹੀ ਹੈ ਪੂਲਾ ਪਿੰਡ, ਅਤੇ ਹੁਣ ਤਰਨ ਤਾਰਨ ਜ਼ਿਲ੍ਹੇ ਵਿੱਚ ਹੋ ਗਿਆ ਹੈ। ਪੂਲੇ ਗ੍ਰਾਮ ਦੇ ਸਨ ਭਾਈ ਤਾਰੂ ਸਿੰਘ ਜੀ,
ਹਠੀ ਤਪੀ ਸਾਚੋ ਸਤੀ,
ਜੋ ਬੜੇ ਹਠੀਏ ਕਹੀਏ ਬੜੇ ਸੂਰਮੇ ਸਨ, ਇੱਕ ਵਾਰ ਮੁੱਖ ਤੋਂ ਬਚਨ ਕਹਿ ਲਿਆ ਅਤੇ ਉਹਦੇ ਪੂਰਾ ਚੱਲਣ ਵਾਲੇ ਭਗਾਉਣ ਵਾਲੇ ਬਚਪਨ ਤੋਂ ਆਪਣੇ ਬਚਨ ਤੋਂ ਖਿਸਨ ਕਰਨ ਵਾਲੇ ਨਹੀਂ ਸਨ। ਫਿਰ ਤਪੀਏ ਸਨ, ਗੁਰੂ ਦੀ ਸੇਵਾ ਕਰਨ ਵਾਲੇ, ਗੁਰਸੇਵਾ ਤਪਾਂ ਸਿਰ ਤਪਸਾਰ, ਜਦੋਂ ਗੁਰੂ ਦੀ ਸੇਵਾ ਜਿਹੜੀ ਕਰਨੀ ਹੈ, ਗੁਰੂ ਘਰ ਸਰੀਰ ਨੂੰ ਕੋਹ ਕੇ ਕੋਈ ਗਰਮੀ ਨਾ ਵੇਖਣੀ, ਕੋਈ ਸਰਦੀ ਨਾ ਵੇਖਣੀ, ਅਤੇ ਗੁਰੂ ਦੀ ਸੇਵਾ ਕਰਨੀ, ਇਹ ਤਪ ਹੈ। ਇਸ ਤਰ੍ਹਾਂ ਤਪੀਏ ਵੀ ਗੁਰੂ ਦੀ ਸੇਵਾ ਕਰਨ ਵਾਲੇ ਅਤੇ ਬੜੇ ਸੱਚੇ, ਸੱਚ ਪ੍ਰਤੱਗੀ। ਫਿਰ ਜਤੀ ਸਤੀ, ਪਰ ਇਸਤਰੀ ਗਮਨ ਕਰਨ ਨਾ ਵਾਲੇ, ਬੜੇ ਜਲਸਦ ਵਾਲੇ, ਗੁਰੂ ਦੀ ਰਹਿਤ ਮਰਿਆਦਾ ਵਿੱਚ ਪੱਕੇ, ਬੜੇ ਸੱਚ ਪ੍ਰਤੱਗੀ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਇਹ ਨਿਯਮਾਂ ਵਿੱਚ ਐਂ ਪੱਕੇ।
ਨਿਹੰਗ ਤਾਰੂ ਸਿੰਘ ਨਾਮ,
ਨਿਹੰਗ ਤਾਰੂ ਸਿੰਘ ਨਾਮ, ਜਿਨ੍ਹਾਂ ਦਾ ਨਾਮ ਤਾਰੂ ਸਿੰਘ ਨਿਹੰਗ ਸੀ। ਨਿਹੰਗ ਦਾ ਅਰਥ ਜੋ ਨਿਹੰਗ ਨਿਰੀ ਹੰਗਤਾ ਜਿਹੜੀ ਹੁੰਦੀ ਹੈ ਨਾ, ਹੰਗਤਾ ਜੋ ਸਰੀਰ ਦਾ ਮੋਹ ਪ੍ਰੇਮ ਹੈ, ਸਰੀਰ ਦੀ ਹੰਗਤਾ ਤੋਂ ਪਰੇ, ਹੰਗਤਾ ਹੰਕਾਰ ਤੋਂ ਜੋ ਪਰੇ, ਫਿਰ ਨਿਹੰਗ ਬੜੇ ਸੂਰਮੇ ਅੱਗੇ ਹੋ ਕੇ ਲੜਨ ਵਾਲੇ, ਫਿਰ ਨਿਹ ਅੰਗ ਜੋ ਅੰਗਾਂ ਤੋਂ ਵੀ ਪਰੇ ਜਿਨ੍ਹਾਂ ਦਾ ਜਿਹੜੀ ਅਵਸਥਾ ਹੈ, ਉਹਨਾਂ ਦਾ ਨਾਮ ਸੀ ਤਾਰੂ ਸਿੰਘ ਨਿਹੰਗ ਜੀ।
ਚੌਪਈ ਨਵਾਬ ਮੌਤ ਜਬ ਨੇੜੇ ਆਈ,
ਕਹਿੰਦੇ ਜਦੋਂ ਨਵਾਬ ਦੀ ਮੌਤ ਨੇੜੇ ਆ ਗਈ, ਜਿਵੇਂ ਗਿੱਦੜ ਦੀ ਮੌਤ ਆਵੇ ਉਹ ਪਿੰਡ ਵੱਲ ਆਉਂਦਾ ਹੈ, ਫਿਰ ਉਹ ਪਿੰਡ ਤੋਂ ਪਾਟਾ ਹੋਇਆ ਮਰ ਕੇ ਜਾਂਦਾ ਹੈ, ਇਹ ਨਵਾਬ ਦੀ ਮੌਤ ਆਈ ਹੈ ਗਿੱਦੜ ਦੀ।
ਤਿਮ ਤਿਮ ਲਾਗੋ ਕਰਨ ਬੁਰਾਈ,
ਤਿਵੇਂ ਤਿਵੇਂ ਜਦੋਂ ਕਿਸੇ ਦੀ ਮੌਤ ਆਵੇ ਉਸੇ ਤਰ੍ਹਾਂ ਬੁਰਾਈਆਂ ਕਰਦਾ ਹੈ, ਜ਼ੁਲਮ ਦੀ ਤੋਂ ਹੱਦ ਜਿਹੜਾ ਤੋੜ ਦਿੰਦਾ ਹੈ, ਹਨੇਰੀਆਂ ਬੰਨ੍ਹ ਦਿੰਦਾ ਜ਼ੁਲਮ ਦੀਆਂ। ਉਹ ਪਿੰਡ ਹੋਵੇ ਕਿਤੇ ਸ਼ਹਿਰ ਹੋਵੇ ਅਤੇ ਉਹਨੇ ਚੜ੍ਹੋ ਖਦੀਆਂ ਕਰਨੀਆਂ ਹੈ, ਉਹਨੇ ਪੀ ਖਾ ਕੇ ਗਾਲਾਂ ਕੱਢਣੀਆਂ ਲੋਕਾਂ ਨੂੰ, ਨਾਲ ਕਹਿਣਾ ਮੈਂ ਨਹੀਂ ਜੀ ਡਰਦਾ, ਕਿਉਂਕਿ ਉਹਦੀ ਮੌਤ ਨੇੜੇ ਆਈ ਹੈ, ਦਿਨ ਉਹਦੇ ਭਰ ਰਹੇ, ਇਸੇ ਕਰਕੇ ਕਰ ਰਿਹਾ ਹੈ। ਇਹ ਜ਼ਕਰੀਆ ਖਾਨ ਦੇ ਪਾਪਾਂ ਦਾ ਘੜਾ ਭਰਨ ਵਾਲਾ ਹੈ, ਇਹਦੀ ਮੌਤ ਆਈ ਹੈ, ਹੁਣ ਛਿੱਤਰ ਖਾ ਖਾ ਕੇ ਇਹਨੇ ਮਰਨਾ ਹੈ, ਜਿਸ ਕਰਕੇ ਤਿਵੇਂ ਤਿਵੇਂ ਬੁਰਿਆਈ ਕਰਨੀ ਸ਼ੁਰੂ ਕਰ ਦਿੱਤੀ।
ਸਾਲ 18 ਸਈਏ ਦੋਵੇ
1802 ਬਿਕਰਮੀ ਸੰਮਤ ਹੈ ਸੀ ਉਸ ਵਕਤ, ਯਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ 1708 ਵਿੱਚ ਜੋਤੀ ਜੋਤ ਸਮਾਏ, ਇਹ 1745 ਸੰਨ ਬਣਦੀ ਹੈ, ਜਦੋਂ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਹੋਈ ਲਗਭਗ 37 ਸਾਲ ਦੇ ਬਾਅਦ। 1734 'ਚ ਭਾਈ ਮਣੀ ਸਿੰਘ ਜੀ ਸ਼ਹੀਦ ਹੋਏ, ਉਹਨਾਂ ਤੋਂ 11 ਸਾਲ ਬਾਅਦ, ਸਤਿਗੁਰੂ ਮਹਾਰਾਜ ਜੀ ਤੋਂ 37 ਸਾਲ ਬਾਅਦ, 1802 ਬਿਕਰਮੀ ਸੰਮਤ 1745 ਜਿਹੜੀ ਈਸਵੀ ਸੰਨ ਹੈ ਸੀ।
ਤਾਰੂ ਸਿੰਘ ਕੀਓ ਸਾਕਾ ਸੋਏ,
ਭਾਈ ਤਾਰੂ ਸਿੰਘ ਜੀ ਨੇ ਉਹ ਸਾਕਾ ਕੀਤਾ ਜਿਹੜਾ ਕੋਈ ਦੁਨੀਆ 'ਤੇ ਕਿਸੇ ਨੇ ਨਾ ਕੀਤਾ ਹੈ, ਨਾ ਹੁਣ ਕਰ ਸਕਦਾ, ਨਾ ਅੱਗੇ ਕਰੇਗਾ।
ਦੋਹਰਾ ਨਵਾਬ ਮਲਖਈਏ ਨੇ ਕੋ ਪੁੱਛਿਓ,
ਤਦੋਂ ਨਵਾਬ ਜ਼ਕਰੀਆ ਖਾਨ ਨੇ ਮਲਖਈਏ ਨੇ ਕਹੀਏ ਜਿਹੜਿਆ ਹਰਭਗਤ ਨਿਰੰਜਣੀਆਂ ਜੰਡਿਆਲੇ ਦਾ ਰਾਮੇ ਰੰਧਾਵੇ ਹੋਣੀ ਸੀ ਨਾ, ਜਿਹੜੇ ਦੁਸ਼ਟ ਚੌਂਕੜੀ ਜਿੰਨੇ ਲਾਗੇ ਮਾਝੇ ਦੇ ਜਿਹੜੇ ਮੇਨ ਜਿੰਨੇ ਸ਼ਹਿਰਾਂ ਦੇ ਵਿੱਚ ਚੌਧਰੀ ਲੋਕ ਸਨ, ਜ਼ਕਰੀਆ ਖਾਨ ਦੇ ਹੱਕ ਵਿੱਚ ਸਿੰਘਾਂ ਨੂੰ ਪਕੜਾ ਪਕੜਾ ਕੇ ਫੜਾ ਫੜਾ ਕੇ ਮਰਵਾਉਣ ਵਾਲੇ ਦੇ ਨਾਮ ਪ੍ਰਾਪਤ ਕਰਨ ਵਾਲੇ, ਜਿਨ੍ਹਾਂ ਨੂੰ ਜਗੀਰਾਂ ਲਾਈਆਂ ਹੋਈਆਂ ਸੀ, ਜ਼ਕਰੀਆ ਖਾਨ ਨੇ ਨਾਮ ਦਿੰਦਾ ਸੀ ਅਤੇ ਬੜਾ ਉਹਦੇ ਨਾਲ ਉਹਨਾਂ ਦੇ ਪ੍ਰੇਮ ਕਰਦਾ ਸੀ, ਅਤੇ ਉਹ ਕਿਉਂਕਿ ਸਿੰਘਾਂ ਨੂੰ ਫੜਾਉਂਦੇ ਸਨ, ਉਹਨਾਂ ਮਲਖਈਆਂ ਨੂੰ ਉਹ ਹਰਭਗਤ ਨਿਰੰਜਣੀਆਂ ਵਰਗੇ ਦੁਸ਼ਟਾਂ ਨੂੰ ਪੁੱਛਿਆ ਹੈ,
ਸਿੰਘ ਰਿਜਕ ਕਹਾਂ ਤੇ ਖਾਹੇ,
ਵੀ ਉਹ ਸੁਣੋ ਆ ਜਿਹੜਾ ਸਿੰਘ ਹੈ ਇਹਨਾਂ ਦੇ 'ਚ ਮੈਂ ਸਾਰਾ ਕੁਝ ਬੰਦ ਕੀਤਾ ਹੋਇਆ, ਇਹਨਾਂ 'ਤੇ ਤਾਂ ਮੈਂ ਜੀਣਾ ਹਰਾਮ ਕੀਤਾ, ਪੰਜਾਬ ਵਿੱਚ ਮਾਝੇ 'ਚ ਤਾਂ ਕੋਈ ਰਹਿਣ ਨਹੀਂ ਦਿੱਤਾ ਸਿੰਘ, ਅਤੇ ਹੁਣ ਦੱਸੋ ਜੇ ਕੋਈ ਬਚਿਆ ਖੁਚਿਆ ਉਹ ਕਿੱਥੋਂ ਖਾਂਦੇ ਹਨ,
ਨਾਹੇ ਉਗਰਾਹੀ ਹਲਵਾਹੀ,
ਵੀ ਨਾ ਤਾਂ ਹੁਣ ਉਹ ਕੋਈ ਉਗਰਾਹੀ ਕਰਦੇ ਹੈ, ਜਥਾ ਹੀ ਨਹੀਂ ਕੋਈ ਰਹਿ ਗਿਆ ਤਾਂ ਮਾਮਲਾ ਕਿਹਨੇ ਕਰਾਉਣਾ ਹੈ, ਨਾ ਕੋਈ ਉਗਰਾਹੀ ਕਰਦਾ ਹੈ, ਉਹ ਜਿਹੜੀ ਹਲ ਵਾਹੁਣੀ ਮੈਂ ਬੰਦ ਕਰਾ ਦਿੱਤੀ ਉਹਨਾਂ ਦੀ, ਜਿਹੜੇ 2-4 ਕਿੱਲੇ ਜ਼ਮੀਨ ਹੁੰਦੀ ਸੀ ਨਾ ਸਿੱਖਾਂ ਕੋਲ, ਉਹ ਵੀ ਇਹ ਜ਼ਕਰੀਆ ਖਾਨ ਸਰਕਾਰ ਦੇ ਬੰਦੇ ਜ਼ਬਤ ਕਰ ਲੈਂਦੇ ਸੀ, ਖੋਹ ਲੈਂਦੇ ਸੀ, ਐਸਾ ਭਿਆਨਕ ਸਮਾਂ ਬਣਿਆ ਹੋਇਆ ਸੀ। ਇਹ ਕਹਿੰਦਾ ਵੀ ਹਲ ਵਾਹੁਣਾ ਵੀ ਬੰਦ ਕਰਾ ਦਿੱਤਾ ਹੈ, ਅਤੇ ਪਿੱਛੇ ਕਿਹਾ ਵੀ ਸੀ ਨਾ ਵੀ ਜਿਹੜਾ ਕੋਈ ਖੇਤੀ ਕਰਦਾ ਹੈ, ਜਿਹੜਾ ਕੋਈ ਕੇਸ ਦਾੜੀ ਵਾਲਾ ਛੱਡਣਾ ਹੀ ਨਹੀਂ ਹੈ, ਅਤੇ ਸਿੰਘ ਤਾਂ ਹੁਣ ਖੇਤੀ ਵੀ ਕਰਨੀ ਛੱਡ ਗਏ, ਕਹਿੰਦਾ ਨਾ ਹਲ ਵਾਹੁੰਦੇ ਹੈ ਨਾ ਕੋਈ ਮਾਮਲਾ ਹੀ ਕਰਾਉਂਦੇ ਹਨ ਜੱਥੇ ਵਿੱਚ ਰਲ ਕੇ, ਇਹਨਾਂ ਦੀ ਤਾਂ ਆਮਦਨ ਦਾ ਮੈਂ ਕੋਈ ਕੰਮ ਰਹਿਣ ਨਹੀਂ ਦਿੱਤਾ, ਨਾ ਇਹ ਕੋਈ ਨੌਕਰੀ ਕਰ ਰਿਹਾ, ਨਾ ਕੋਈ ਵਣਜ ਵਪਾਰ ਕਮਾ ਰਿਹਾ, ਮੈਂ ਤਾਂ ਬਿਲਕੁਲ ਹੀ ਇਹਨਾਂ ਦਾ ਮਲੀਆ ਮੇਟ ਕਰ ਦਿੱਤਾ, ਸਗੋਂ ਕੱਢ ਹੀ ਦਿੱਤੇ ਹਨ ਪੰਜਾਬ ਵਿੱਚੋਂ, ਜਿਹੜੇ ਕੋਈ ਬਚੇ ਖੁਚੇ ਹੈ ਤੁਹਾਨੂੰ ਕੋਈ ਦੱਸੋ ਕੋਈ ਹੈ ਐਸਾ, ਅਤੇ ਖਾਂਦੇ ਪੀਂਦੇ ਕਿੱਥੋਂ ਹਨ,
ਚੌਪਈ ਗੁਰਦੁਆਰੇ ਜੋ ਚੜ੍ਹਤ ਚੜ੍ਹਾਵੇ,
ਜੋ ਗੁਰਦੁਆਰਿਆਂ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ, ਤਰਨ ਤਾਰਨ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ, ਇਹੋ ਜਿਹੇ ਸਥਾਨ ਧਾਰਮਿਕ ਜੋ ਚੜ੍ਹਤ ਭੇਟਾ ਜੋ ਚੜਾਵਾ ਚੜ੍ਹਦਾ ਸੀ,
ਸੋ ਪੀ ਮੈਂ ਹਟਾਵੇ,
ਉਹ ਵੀ ਕਹਿੰਦਾ ਮੈਂ ਤਾਂ ਹਟਾ ਦਿੱਤਾ ਹੈ, ਕਿਉਂਕਿ ਥਾਵਾਂ ਥਾਵਾਂ ਦੇ ਗੁਰੂ ਸਥਾਨਾਂ ਦੇ ਨੇ ਆਪਣੀ ਫੌਜ ਪਾ ਦਿੱਤੀ ਸੀ, ਜਦੋਂ ਭਾਈ ਮਨੀ ਸਿੰਘ ਹੋਣਾਂ ਨੂੰ ਸ਼ਹੀਦ ਕਰ ਦਿੱਤਾ ਅਤੇ ਭਾਈ ਸੁੱਖਾ ਸਿੰਘ ਹੋਣਾਂ ਜਦੋਂ ਇਸ਼ਨਾਨ ਕੀਤਾ, ਉਦੋਂ ਦੇ ਸਿੰਘ ਕੋਈ ਰਹਿੰਦਾ ਨਹੀਂ ਸੀ, ਉਹ ਇਸ਼ਨਾਨ ਹੀ ਕੀਤਾ, ਸਿਰਫ ਚੋਰੀ ਛੱਪੀ ਸਿੰਘ ਇਸ਼ਨਾਨ ਕਰਦੇ, ਥਾਂ ਥਾਂ 'ਤੇ ਇਹਨੇ ਆਪਣੇ ਕੋਤਵਾਲਾਂ ਬਣਾਈਆਂ ਹੋਈਆਂ ਸੀ ਜ਼ਕਰੀਆ ਖਾਨ ਨੇ, ਅਤੇ ਕਿਉਂਕਿ ਇਹਨੇ ਇਸ ਤਰ੍ਹਾਂ ਕੀਤਾ ਵੀ ਨਾ ਸਿੰਘ ਗੁਰਦੁਆਰਿਆਂ 'ਚ ਆਉਣ ਦੇਣੇ ਹੈ, ਇੱਥੇ ਲੰਗਰ ਛਕਦੇ, ਇੱਥੇ ਮੀਟਿੰਗਾਂ ਕਰਦੇ ਜੰਗ ਦੀਆਂ, ਇਹ ਫਿਰ ਇਹ ਕਥਾ ਕੀਰਤਨ ਸੁਣਦੇ, ਇਹਨਾਂ ਦੇ ਦਿਲ ਵੱਧਦੇ ਹੈ, ਕਥਾ ਜਿਹੜੀ ਹੈ ਬੜੀ ਮਹਾਨ ਹੈ, ਜੇ ਸੁਣੀਏ ਫਿਰ ਗੁਰੂ ਦੇ ਨਾਲ ਪ੍ਰੇਮ ਬਣਦਾ ਹੈ, ਜਿਹੜੇ ਸੁਣਦੇ ਨਹੀਂ ਉਹਨਾਂ ਨੂੰ ਕੋਈ ਪ੍ਰੇਮ ਨਹੀਂ, ਤਾਂ ਹੀ ਤਾਂ ਉਹਨਾਂ ਦੇ ਮਨ ਕੋਈ ਲੱਗਦਾ ਨਹੀਂ ਹੈ, ਤਾਂ ਹੀ ਤਾਂ ਉਹ ਕਹਿੰਦੇ ਵੀ ਕਥਾ ਨਹੀਂ ਹੈ, ਕੋਈ ਗੱਲ ਨਹੀਂ ਹੈ, ਜੇ ਇਹ ਕੀ ਹੈ, ਜੇ ਸੁਧਰਨਾ ਤਾਂ ਸੁਧਰ ਹੀ ਜਾਣਾ ਹੈ, ਕਿਉਂਕਿ ਨਾ ਸੁਣੀ ਨਹੀਂ, ਸੁਣੀ ਹੈ ਨਹੀਂ ਗੁਰੂ ਨਾਲ ਕੋਈ ਪ੍ਰੇਮ ਪਿਆ ਨਹੀਂ। ਕਥਾ ਜਿਹੜੀ ਹੈ ਬੜੀ ਮਹਾਨ ਹੈ, ਜਿਹੜੇ ਸੁਣਦੇ ਆ ਉਹਨਾਂ ਦਾ ਪ੍ਰੇਮ ਦਿਨ ਬ ਦਿਨ ਗੁਰੂ ਨਾਲ ਵੱਧਦਾ ਹੈ, ਸੋਝੀ ਗਿਆਨ ਹੁੰਦਾ ਹੈ, ਜਿਹਦੇ ਕਰਕੇ ਫਿਰ ਗੁਰੂ ਨਾਲ ਪ੍ਰੇਮ ਬਣੇਗਾ। ਜਦੋਂ ਕੋਈ ਸਮਝ ਪਵੇਗੀ ਗੁਰੂ ਜੀ ਨੇ, ਗੁਰੂ ਕੇ ਸਿੱਖਾਂ ਨੇ ਕੀ ਕੀਤਾ ਹੈ। ਇਹ ਜਕਰੀਆ ਖਾਨ ਨੇ ਵੀ ਗੁਰੂ ਦੁਆਰਿਆਂ ਦੇ ਉੱਪਰ ਕੀ ਕਰਤਾ, ਵੀ ਫੌਜਾਂ ਆਪਣੀਆਂ ਲਾ ਦਿੱਤੀਆਂ। ਉਹ ਨਾ ਹੁਣ ਕੋਈ ਸਿੰਘ ਉੱਥੇ ਆਉਂਦਾ, ਨਾ ਉੱਥੇ ਕੋਈ ਕਥਾ ਕੀਰਤਨ ਹੁੰਦਾ। ਇਹਨੇ ਸੋਚਿਆ ਵੀ ਕਥਾ ਕੀਰਤਨ ਸੁਣਦੇ ਆ ਅਤੇ ਫਿਰ ਸਾਡੇ ਗਲ ਪੈਂਦੇ ਆ, ਇਹਨਾਂ ਦਿਲ ਵੱਧਦੇ ਆ। ਇਸ ਤਰ੍ਹਾਂ ਇਹ ਕਹਿੰਦਾ ਵੀ ਜਿਹੜਾ ਚੜਾਵਾ ਚੜ੍ਹਦਾ ਸੀ ਉਹ ਵੀ ਤਾਂ ਮੈਂ ਗੁਰੂ ਘਰਾਂ ਵਿੱਚੋਂ ਹਟਾ ਦਿੱਤਾ, ਫਿਰ ਇਹ ਖਾਂਦੇ ਛਕਦੇ ਛਕਾਉਂਦੇ ਕਿੱਥੋਂ ਹਨ। ਵੀ ਉਹ ਮੈਂ ਵੀ ਸਾਰੇ ਬੰਦ ਕਰ ਦਿੱਤੇ ਕੰਮ, ਵੀ ਜਿਹੜੇ ਗੁਰੂਆਂ ਦੇ ਇਹ ਘਰ ਜਾ ਕੇ ਅਰਦਾਸਾਂ ਕਰਾਉਂਦੇ, ਭੇਟਾ ਦਿੰਦੇ, ਚੜਾਵਾ ਚੜਾਉਂਦੇ, ਉਹੀ ਤਾਂ ਇਹਨਾਂ ਦਾ ਹੱਥ ਪੱਲਾ ਸੀ, ਉਹ ਵੀ ਸਭ ਮੈਂ ਬੰਦ ਕਰ ਦਿੱਤਾ ਸੀ।
ਹਟਾਏ ਦਈ ਮੈਂ ਸਿੰਘਨ ਕਾਜ,
ਤੇ ਸਿੰਘਾਂ ਦਾ ਉਹੀ ਤੇ ਕੰਮ ਸੀ, ਉਹ ਭੇਟਾਵਾਂ ਚੜਦੀਆਂ ਸੀ, ਲੰਗਰ ਚੱਲਦੇ ਸੀ, ਛਕਦੇ ਛਕਾਉਂਦੇ ਸੀ, ਉਹ ਤੇ ਸਾਰਾ ਕੁਝ ਮੈਂ ਬੰਦ ਕਰ ਦਿੱਤਾ। ਫਿਰ ਹੁਣ ਇਹਨਾਂ ਦਾ ਕਿੱਥੋਂ ਚੱਲਦਾ ਹੈ ਗੁਜ਼ਾਰਾ।
ਓਏ ਭੁੱਖੇ ਕਿਮ ਨਾਹੇ ਮਰਹੀ,
ਤੇ ਇਹ ਭੁੱਖੇ ਰਹਿੰਦੇ ਹੋ, ਦੱਸ ਆਪਣੇ ਬੰਦਿਆਂ ਨੂੰ ਕਹਿੰਦਾ ਦੱਸੋ ਕਿਵੇਂ ਨਹੀਂ ਮਰਦੇ।
ਦਾਣਾ ਪਾਣੀ ਜਿਨ ਲੱਭੇ ਨਹੀਂ,
ਜਿਨ੍ਹਾਂ ਨੂੰ ਦਾਣਾ ਪਾਣੀ ਕੋਈ ਲੱਭਦਾ ਨਹੀਂ ਹੈ, ਦੱਸੋ ਉਹ ਕਿੱਥੋਂ ਜਿਹੜਾ ਹੈ ਜੀ ਸਕਦੇ ਹਨ।
ਫੌਜ ਟੋਲੇ ਬੰਨ ਕੇ ਰਾਹੀ,
ਸਾਡੀ ਫੌਜ ਟੋਲੀਆਂ ਦੀ ਟੋਲੀਆਂ ਬੰਨ ਬੰਨ ਕੇ ਉਹਨਾਂ ਦੇ ਰਾਹ ਤੱਕਦੇ, ਪੈੜਾਂ ਤੱਕਦੇ ਹੈ, ਉਹਨਾਂ ਦੇ ਰਾਹ ਰੋਕਦੇ, ਉਹਨਾਂ ਨੂੰ ਫੜਦੇ ਹਨ।
ਖੋਜ ਟੋਲ ਕੇ ਮਾਰੇ ਨਾ ਤਾਹੀ,
ਤੇ ਉਹਦੇ ਸਾਡੀ ਫੌਜ ਜਿੱਥੇ ਕਿਤੇ ਲੱਭ ਜਾਂਦੇ ਸਿੰਘ ਹੈ ਉਹਨਾਂ ਨੂੰ ਤੇ ਜਿਹੜਾ ਹੈ ਮਾਰ ਖਪਾ ਦਿੰਦੇ, ਖਤਮ ਕਰ ਦਿੰਦੇ ਹਨ।
ਜਿਨ ਪਿੰਡਨ ਮੈਂ ਸਿੰਘ ਕੋ ਭਇਓ,
ਫਿਰ ਇਹ ਕਹਿੰਦਾ ਹਰ ਭਗਤ ਨਿਰੰਜਣੀਏ ਆਦਿ ਜਿਹੜੇ ਹੋਰ ਚੌਧਰੀ ਹਾਕਮ, ਜਿਹੜੇ ਚੁਗਲ ਲੋਕ, ਦੁਸ਼ਟ ਲੋਕ, ਸਿੰਘਾਂ ਦੇ ਵੈਰੀ, ਉਹਨਾਂ ਨੂੰ ਕਹਿੰਦਾ ਵੀ ਜਿਹੜੇ ਸਿੰਘਾਂ ਦੇ ਪਿੰਡ ਵਸਦੇ ਸੀ, ਜਿਹੜੇ ਪਿੰਡਾਂ ਵਿੱਚ ਕੋਈ ਸਿੰਘਾਂ ਦੇ ਦੋ ਚਾਰ ਘਰ ਵੀ ਹੈ ਸੀ,
ਸੋਈ ਪਿੰਡ ਉਜਾੜ ਮੈਂ ਦਿਓ,
ਮੈਂ ਤੇ ਉਹ ਵੀ ਪਿੰਡ ਜਿਹੜੇ ਉਜਾੜ ਦਿੱਤੇ ਹੈ, ਮੈਂ ਤੇ ਉਹ ਵੀ ਪਿੰਡ ਕੋਈ ਛੱਡਿਆ ਹੀ ਨਹੀਂ।
ਛੋੜ ਗਏ ਵੈ ਆਪਣੇ ਦੇਸ਼,
ਤੇ ਉਹ ਤੇ ਹੁਣ ਸਿੰਘ ਸਾਰੇ ਆਪਣਾ ਦੇਸ਼ ਛੱਡ ਕੇ ਤੇ ਦੂਰ ਨੇੜੇ ਨਿਕਲ ਗਏ ਹਨ।
ਭੁੱਖੇ ਹੋਏ ਵਟਾਵੇ ਭੇਸ,
ਤੇ ਭੁੱਖੇ ਹੋ ਗਏ ਹੁਣ, ਭੇਸ ਉਹਨਾਂ ਨੇ ਵਟਾਏ ਹੋਏ ਆ, ਭੇਸ ਵਟਾ ਕੇ ਭਾਵੇਂ ਰਹਿੰਦੇ ਹੋਣ, ਤੇ ਕਿਸੇ ਬੰਨੇ ਤੇ ਮੈਂ ਉਹਨਾਂ ਦਾ ਪੱਲਾ ਛੱਡਿਆ ਹੀ ਨਹੀਂ ਵੀ ਜਿਹੜਾ ਛੱਕ ਛਕਾਉਣ। ਅਤੇ ਵੇਖ ਲਓ ਗੁਰੂ ਕੇ ਸਿੱਖਾਂ ਨੇ ਵੀ ਸਿੱਖੀ ਨਹੀਂ ਤਿਆਗੀ, ਭੇਸ ਵਟਾ ਲਿਆ ਹੈ, ਭਾਵ ਬਾਣੇ ਦੇ ਉੱਪਰ ਦੂਜੇ ਕੱਪੜੇ ਪਾ ਕੇ ਅਤੇ ਇੱਧਰ ਉੱਧਰ ਲੋਕ ਛਿਪ ਕੇ ਗੁਜ਼ਾਰਾ ਕਰ ਲੈਂਦੇ ਹੈ, ਪਰ ਆਪਣਾ ਗੁਰੂ ਦਾ ਸਿੱਖੀ ਸਰੂਪ ਨਹੀਂ ਛੱਡਿਆ, ਧਰਮ ਨਹੀਂ ਛੱਡਿਆ। ਵੀ ਇੰਨੇ ਔਖੇ ਆ, ਕੀ ਕਰਨਾ ਸਿੱਖੀ ਧਰਮ, ਆ ਸਿਰਾਂ ਤੋਂ ਦਸਤਾਰਾਂ ਲਾਈਏ, ਮੁੱਖ ਤੋਂ ਦਾੜੇ ਕਟਾਈਏ, ਕੀ ਜ਼ਰੂਰਤ ਹੈ ਇੰਨਾ ਖੱਬਣ ਦੀ, ਜਿੱਥੇ ਲੋਕ ਦੂਜੇ ਫਿਰ ਆਪਾਂ ਵੀ ਛਕੀਏ ਛਕਾਈਏ। ਗੁਰੂ ਦੀ ਸਿੱਖੀ ਨਹੀਂ ਤਿਆਗੀ, ਆਪਣਾ ਭੇਸ ਵਟਾ ਕੇ ਭੁੱਖੇ ਰਹਿ ਕੇ ਦਿਨ ਕੱਟ ਲਏ ਹਨ, ਧੰਨ ਹਨ ਐਸੇ ਗੁਰੂ ਕੇ ਸਿੱਖ।
ਮੈਂ ਸਿੰਘਨ ਕੇ ਸਾਗ ਪੀਗਾ ਰੇ,
ਕਹਿੰਦਾ ਵੀ ਮੈਂ ਤੇ ਸਿੰਘਾਂ ਦੇ ਜਿਹੜੇ ਸਾਗ ਸੰਬੰਧੀ ਜਿਹੜੇ ਉਹਨਾਂ ਦੇ ਨਾਲ ਮੇਲ ਖਾਂਦੇ ਰਹਿ ਬਹਿਣ ਖਲੋਣ ਵਾਲੇ ਉਹ ਵੀ ਗਾਲ ਛੱਡੇ ਸਨ।
ਖੱਡਣ ਮੈਂ ਤੇ ਟੋਲ ਕੱਟ ਮਾਰੇ,
ਮੈਂ ਤੇ ਹੋਰ ਜਾਨਵਰਾਂ ਦੀਆਂ ਖੱਡਾਂ ਵਿੱਚ ਰਹਿਣ ਵਾਲਾ ਵੀ ਸਿੰਘ ਨਹੀਂ ਕੋਈ ਛੱਡਿਆ, ਝੱਲਾਂ ਬੇਲਿਆਂ ਜੰਗਲਾਂ ਜਿੱਥੇ ਮਿਲੇ ਸਭ ਕੱਟ ਮਾਰੇ ਵੱਢ ਮਾਰੇ ਹਨ।
ਮੁਗਲ ਬਾਜ ਹੈ ਸਿੰਘ ਬਟੇਰੇ,
ਇਹ ਕਹਿਣ ਲੱਗਾ ਵੇਖਿਆ ਨਾ ਮੇਰੇ ਬਦਮਾਸ਼ੀ, ਵੇਖਿਓ ਮੇਰਾ ਜ਼ੋਰ, ਕਹਿੰਦਾ ਮੁਗਲ ਜਿਹੜੇ ਆ ਨਾ ਅਸੀਂ ਬਾਜਾਂ ਵਾਂਗ ਹਾਂ, ਸਿੰਘ ਹੈ ਬਟੇਰਿਆਂ ਵਾਂਗ, ਇਹ ਝਾੜੀਆਂ ਦੇ ਵਿੱਚ ਦਿਨ ਕੱਟਦੇ, ਥੱਲੇ ਥੱਲੇ ਉੱਡਦੇ, ਬਾਹਰ ਨਹੀਂ ਨਿਕਲਦੇ।
ਮਾਰੇ ਮੁਗਲਨ ਤੇ ਬੋਕੇਰੇ,
ਇਹ ਤੇ ਸਾਡੀ ਫੌਜ ਨੇ ਬਹੁਤ ਸਿੱਖਾਂ ਨੂੰ ਘੇਰ ਘੇਰ ਕੇ, ਜਿੱਥੇ ਦੋ ਦੋ ਜਾਣੇ ਚਾਰ ਚਾਰ ਜਾਣੇ ਉਹਨਾਂ ਨੂੰ ਫੌਜ ਪਾ ਪਾ ਦੂਣੀ ਤੇ ਮੈਂ ਸਭ ਘੇਰ ਘੇਰ ਖਤਮ ਕਰ ਦਿੱਤੇ ਹਨ।
ਰਿਜਕ ਬਿਨਾਂ ਕੋਈ ਜੀਵੇ ਨਹੀਂ,
ਉਹ ਦੱਸੋ ਮੈਨੂੰ ਕੋਈ ਰੋਟੀ ਤੋਂ ਬਿਨਾਂ ਜਿੰਦਾ, ਦੱਸੋ ਕੋਈ ਰੋਟੀ ਤੇ ਸਵੇਰੇ ਖਾਧੀ ਹੋਵੇ ਤੇ ਸ਼ਾਮਾਂ ਦੁਪਹਿਰੇ ਨਾ ਮਿਲੇ ਤੇ ਲੜਾਈ ਪੈ ਜਾਂਦੀ ਹੈ। ਆਪਣੇ ਹਿਸਾਬ ਨਾਲ ਗੱਲ ਕਰਦਾ ਹੈ ਵੀ ਦੱਸੋ ਆਹ ਰੋਟੀ ਪਾਣੀ ਨਾ ਖਾਈਏ, ਕੋਈ ਛਕੀਏ ਛਕਾਈਏ ਨਾ, ਪੇਟ ਦੀ ਪੂਜਾ ਨਾ ਕਰੀਏ, ਇਹ ਤੇ ਬੰਦਾ ਕਿੱਥੋਂ ਜੀ ਸਕਦਾ ਹੈ? ਉਹ ਕਿਵੇਂ ਜੀ ਰਿਹਾ ਰਿਜਕ ਤੋਂ ਬਿਨਾਂ, ਜਿਨ੍ਹਾਂ ਦਾ ਮੈਂ ਜੀਣਾ ਹਰਾਮ ਕਰ ਦਿੱਤਾ, ਖੇਤੀ ਮੈਂ ਨਹੀਂ ਕਰਨ ਦਿੰਦਾ, ਨੌਕਰੀ ਮੈਂ ਨਹੀਂ ਕਰਨ ਦਿੰਦਾ, ਲੁੱਕ ਛਿਪ ਕੇ ਉਹ ਗੁਜ਼ਾਰਾ ਕਰਦੇ ਆ, ਆਹ ਮਾਝੇ ਵਿੱਚ ਤਾਂ ਕੋਈ ਸਿੰਘ ਦਿਖਦਾ ਹੀ ਨਹੀਂ ਹੈ, ਅਤੇ ਉਹਨਾਂ ਦਾ ਗੁਜ਼ਾਰਾ ਦੱਸ, ਤੁਸੀਂ ਤਾਂ ਰਹਿੰਦੇ ਹੋ ਉਹਨਾਂ ਦੇ ਨੇੜੇ ਤੇੜੇ, ਅੰਮ੍ਰਿਤਸਰ ਦੇ ਨੇੜੇ ਤੇੜੇ, ਕਿ ਤੁਹਾਨੂੰ ਕੋਈ ਸਿੰਘ ਦਿਸਿਆ? ਜੇ ਦਿਸਿਆ ਦੱਸੋ ਗੁਜ਼ਾਰਾ ਕਿਵੇਂ ਕਰਦੇ, ਤੁਸੀਂ ਦੱਸੋ ਵੀ ਰੋਟੀ ਤੋਂ ਬਿਨਾਂ ਕਦੇ ਕੋਈ ਜੀਂਦਾ ਹੈ? ਪੱਤਾ ਜਿਹੜੇ ਹੈ ਸਾਗ ਖਾ ਕੇ ਮਨੁੱਖ ਕਿਵੇਂ ਜੀ ਸਕਦਾ ਹੈ?
ਜੋ ਜੀਵੈ ਤੁਰਨ ਜੋਗ ਕਿਮਥੀ ਵੈ,
ਤੇ ਕਹਿੰਦੇ ਹੈ ਵੀ ਜਿਹੜੇ ਜੀਂਦੇ ਹੈ ਉਹ ਕਿਵੇਂ ਤੁਰ ਜੋਗੇ ਰਹਿ ਸਕਦੇ ਹੈ? ਵੀ ਮੂਲੀਆਂ ਖਾ ਕੇ ਪੱਤੇ ਖਾ ਕੇ ਕੋਈ ਤੁਰ ਸਕਦਾ ਹੈ? ਇਹ ਤਾਂ ਤੁਰ ਹੀ ਨਹੀਂ ਸਕਦਾ, ਕਿਉਂਕਿ ਦਾਲ ਘਿਓ ਲੂਣ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹਨ। ਲੂਣ ਪੈ ਜਾਵੇ, ਲੂਣ ਤੋਂ ਬਿਨਾਂ ਜਿਹੜਾ ਬੰਦੇ ਅੰਦਰ ਜ਼ਹਿਰ ਹੋ ਜਾਂਦੀ ਹੈ। ਇਸੇ ਤਰ੍ਹਾਂ ਘਿਓ ਦੇ ਨਾਲ ਉਹ ਦਾਲਾਂ ਸਬਜ਼ੀ ਨਾਲ ਪ੍ਰੋਟੀਨ ਮਿਲਦੀ ਹੈ, ਪਰ ਪੱਕਿਆ ਪਕਾਇਆ ਖਾਣਾ ਹੋਵੇ, ਕੱਚੇ ਨਾਲ ਕਦੀ ਗੁਜ਼ਾਰਾ ਨਹੀਂ ਹੁੰਦਾ ਹੈ। ਇਹ ਜ਼ਕਰੀਆ ਖਾਨ ਕਹਿਣ ਲੱਗਾ ਵੀ ਜਿਹੜੇ ਖਾਂਦੇ ਕੁਝ ਨਹੀਂ ਆ, ਦੱਸੋ ਵੀ ਸਾਗ ਪੱਤੇ ਮੂਲੀਆਂ ਨਾਲ ਕਿਵੇਂ ਉਹ ਤੁਰ ਫਿਰ ਸਕਦੇ ਹਨ? ਇੱਦਾਂ ਦੇ ਜਾਣ ਨਹੀਂ ਸਰੀਰ 'ਚ ਰਹਿੰਦੀ। ਕਦੋਂ ਇੱਕ ਦੁਸ਼ਟ ਉਹ ਸੁਣ ਰਿਹਾ ਸੀ, ਉਹ ਉਹਨੇ ਚੁਗਲੀ ਮਾਰੀ ਗੱਲ ਕੀਤੀ, ਕਹਿੰਦਾ ਉਹ ਜ਼ਕਰੀਆ ਖਾਨ ਨਵਾਬ ਸਾਹਿਬ ਮਾਰੇ ਮਰਾਹੀ, ਜ਼ਕਰੀਆ ਸਾਹਿਬ ਜਿਹੜੇ ਨਾ ਸਿੰਘ ਇਹ ਤੁਹਾਡਾ ਭੁਲੇਖਾ, ਉਹ ਭੁੱਖੇ ਨਹੀਂ ਮਰਦੇ, ਉਹ ਇਸੇ ਦੇਸ਼ ਵਿੱਚ ਹੀ ਇਲਾਕੇ ਵਿੱਚ ਹੀ ਰਹਿ ਰਹੇ ਹੈ, ਪਰ ਜਿਹੜਾ ਤੂੰ ਕਹਿੰਦਾ ਹੈ ਨਾ ਭੁੱਖੇ ਮਰਦੇ, ਉਹ ਭੁੱਖੇ ਨਹੀਂ ਮਰਦੇ, ਕੌਣ ਕਿਸੇ ਨੂੰ ਭੁੱਖਾ ਮਰ ਸਕਦਾ ਹੈ? ਉਹ ਤੇ ਭਾਵੇਂ ਔਖੇ ਰਹਿੰਦੇ ਹੈ, ਮਿਹਨਤ ਮਜ਼ਦੂਰੀਆਂ ਕਰਕੇ ਜਿਹੜੇ ਘਰਾਂ ਵਿੱਚ ਰਹਿਣ ਵਾਲੇ ਕੁਝ ਹੈ, ਲੁੱਕ ਛਿਪ ਕੇ ਰਹਿੰਦੇ, ਮਜ਼ਦੂਰੀ ਕਰਕੇ ਆਪਣਾ ਦਿਹਾੜੀ ਠੱਪਾ ਕਰਕੇ ਜੋ ਮਜ਼ਦੂਰੀ ਮਿਲਦੀ ਉਹਦਾ ਅਨਾਜ ਲਿਆ ਕੇ, ਅਤੇ ਉਹ ਉਹਨਾਂ ਸਿੰਘਾਂ ਵਾਸਤੇ ਪੱਕ ਪਕਾ ਕੇ ਪਹਿਲਾਂ ਉਹਨਾਂ ਨੂੰ ਖਵਾਉਂਦੇ ਹੈ, ਫਿਰ ਆਪਣੇ ਮੁੱਖ ਵਿੱਚ ਪਾਉਂਦੇ ਹੈ, ਉਹ ਭੁੱਖੇ ਨਹੀਂ ਮਰਦੇ। ਅਤੇ ਗੁਰੂ ਘਰ ਦਾ ਤਾਂ ਸੱਚੇ ਪਾਤਸ਼ਾਹ ਦੇ ਵਚਨ ਹੀ ਹੈ ਵੀ, ਕਿਉਂਕਿ ਬੰਦੇ ਨੂੰ ਭੁਲੇਖਾ ਹੁੰਦਾ ਹੈ, ਕਵੀ ਕਈ ਕਹਿ ਦਿੰਦੇ ਆ ਜੀ ਆ ਮੈਂ ਛੱਡਦਾ ਨਾ ਦਾ ਹਾ ਸਾਥ, ਇੱਥੋਂ ਮੈਂ ਮੂੰਹ ਫੇਰ ਜਾਣਾ, ਇਹ ਭੁੱਖਾ ਮਰ ਜੂਗਾ, ਇਹਨੂੰ ਲੋਕ ਇਹਨੂੰ ਪੁੱਛਣਗੇ ਨਹੀਂ, ਇਹ ਉਨਾ ਚਿਰ ਹੀ ਹੈ ਜਿੰਨਾ ਚਿਰ ਮੇਰੇ ਨਾਲ ਹੈ, ਮੇਰੇ ਤੋਂ ਬਾਅਦ ਨਹੀਂ ਇਹਨੂੰ ਕੋਈ ਪੁੱਛਣ ਵਾਲਾ। ਜਿਵੇਂ ਭਗਤ ਧੰਨਾ ਜੀ ਮਹਾਰਾਜ, ਉਹ ਸਾਧ ਸੰਗਤ ਜੀ ਸਾਉਣੀ ਦੇ ਦਿਨਾਂ ਦੇ ਫਸਲ ਬੀਜਣ ਦੇ ਦਿਨ ਆਏ, ਉਹਨਾਂ ਦੀ ਮਾਤਾ ਜੀ ਕਹਿਣ ਲੱਗੇ ਪੁੱਤਰ ਧੰਨੇ ਸਾਰੇ ਕੁਝ ਨਾ ਕੁਝ ਬੀਜ ਰਹੇ ਹੈ, ਫਸਲ ਬੀਜਣ ਦੇ ਦਿਨ ਹੈ, ਲੋਕ ਕਿਉਂ ਨਾ ਕਹਿਣ ਵੀ ਧੰਨੇ ਨੇ ਕੁਝ ਨਹੀਂ ਬੀਜਿਆ ਅਤੇ ਪੁੱਤਰ ਤੁਸੀਂ ਕੁਝ ਬੀਜਿਆ। ਸੁਣ ਕੇ ਭਗਤ ਧੰਨਾ ਜੀ ਮਹਾਰਾਜ ਮਾਤਾ ਦੀ ਆਗਿਆ ਲੈ ਕੇ ਉਹ ਮੋਠ ਦੇ ਬਾਜਰੇ ਜਿਹੜੇ ਪੰਡ ਚੁੱਕ ਲਈ, ਉਹ ਲੈ ਕੇ ਤੁਰ ਪਏ ਬੀਜਣ ਨੂੰ। ਰਾਜ ਸੰਤ ਮਿਲ ਗਏ ਜੋ ਕਈ ਦਿਨਾਂ ਦੇ ਭੁੱਖੇ ਸਨ, ਉਹ ਕਹਿਣ ਲੱਗੇ ਮਹਾਰਾਜ ਜੀ ਕੋਈ ਛਕਣ ਸਿਕਾਉਣ ਨੂੰ ਹੈ ਤਾਂ ਦਿਓ। ਭਗਤ ਧੰਨਾ ਜੀ ਮਹਾਰਾਜ ਕਹਿਣ ਲੱਗੇ ਇਹ ਸੰਤੋ ਮੇਰੇ ਪਾਸ ਤਾਂ ਕੁਝ ਨਹੀਂ ਆ, ਮੋਠ ਦੇ ਬਾਜਰੇ ਹੀ ਹੈ। ਕਹਿੰਦੇ ਕੋਈ ਨਹੀਂ, ਇਹੋ ਦੇ ਦਿਓ। ਉਹਨਾਂ ਸੰਤਾਂ ਨੂੰ ਭਗਤ ਧੰਨਾ ਜੀ ਨੇ ਉਹ ਮੋਠ ਦੇ ਬਾਜਰੇ ਉਹਨਾਂ ਦੇ ਤੂੰਬੇ ਭਰਤੇ ਜਿਹਦੇ ਵਿੱਚ ਉਹ ਪਾਣੀ ਛਕਦੇ ਸਨ, ਉਹ ਤੂੰਬੇ ਭਰਤੇ ਉਹਨਾਂ ਸੰਤਾਂ ਨੇ ਜਾ ਕੇ ਅਤੇ ਉਹ ਬਾਲ ਕੇ ਛਕ ਲਏ। ਇੱਕ ਇੱਧਰੋਂ ਭਗਤ ਧੰਨਾ ਜੀ ਕਹਿਣ ਲੱਗੇ ਵੀ ਲੋਕ ਕਿਉਂ ਨਾ ਕਹਿਣ ਵੀ ਧੰਨੇ ਨੇ ਕੁਝ ਨਹੀਂ ਬੀਜਿਆ, ਇਹ ਇਹਨਾਂ ਨੇ ਠੀਕਰੀਆਂ ਰੋੜੇ ਲੈ ਕੇ ਅਤੇ ਉਹ ਹੀ ਉਹ ਆਪਣੇ ਜਿਹੜਾ ਉਹ ਲਿਆਉਂਦੀ ਸੀ ਪੰਡ 'ਚ ਭਰ ਲੱਗ ਪਏ। ਉਹ ਪੰਡ ਭਰ ਕੇ ਮਗਰ ਮਾਰ ਕੇ ਮੋਢਿਆਂ 'ਤੇ ਅਤੇ ਉਹ ਜਾ ਕੇ ਉਸੇ ਤਰ੍ਹਾਂ ਉਹਨੂੰ ਬੀਜਣ ਲੱਗ ਪਏ ਪੈਲੀ ਵਿੱਚ, ਵੀ ਲੋਕ ਇਹ ਨਾ ਕਹਿਣ ਵੀ ਧੰਨੇ ਨੇ ਕੁਝ ਬੀਜਿਆ ਨਹੀਂ ਹੈ। ਉਹ ਜਦੋਂ ਰੋੜੇ 'ਤੇ ਬੱਜਰੀ ਸੁੱਟਣ ਠੀਕਰੀਆਂ, ਉਹ ਖੜਾਕ ਬੜਾ ਹੋਵੇ, ਲੋਕ ਹੱਸਣ ਭਗਤ ਧੰਨਾ ਜੀ ਦੇ, ਇਹ ਕਿਹੜਾ ਜੇ ਕਿਹੋ ਜਿਹਾ ਵੀ ਹੈ ਜੀ ਰਿਵਾਜ਼ ਹੁੰਦੀ ਹੈ। ਉਹ ਗੁਰੂ ਮਹਾਰਾਜ ਐਸੀ ਕਿਰਪਾ ਹੋਈ, ਸੌਂਦਾ ਮਹੀਨਾ ਸੀ, ਕੁਝ ਦਿਨਾਂ ਬਾਅਦ ਉਹ ਸਾਧ ਸੰਗਤ ਜੀ ਤੂੰਬਿਆਂ ਦੀ ਫਸਲ ਹੋ ਗਈ ਰੋੜਿਆਂ ਤੋਂ ਹੀ। ਉਹ ਜਿਹੜੇ ਠੀਕਰੀਆਂ ਬੀਜਦੀਆਂ ਤੂੰਬਿਆਂ ਦੀ ਫਸਲ ਹੋ ਗਈ, ਇਹ ਤੂੰਬੇ ਕੌੜੇ ਹੁੰਦੇ ਆ ਅਤੇ ਜਦੋਂ ਫਸਲ ਹੋ ਗਈ ਉਹ ਹਰਿਆਲੀ ਹੋ ਗਈ, ਵੇਲਾਂ ਬੜੀਆਂ ਬਣ ਗਈਆਂ। ਭਗਤ ਧੰਨਾ ਜੀ ਵੇਖ ਕੇ ਕਹਿਣ ਲੱਗੇ ਵੀ ਘਰ ਕੀ ਕਰਨਾ ਹੈ, ਚਲੋ ਇਹ ਸੰਤਾਂ ਨੂੰ ਤੂੰਬੇ ਦੇ ਦਿਆ ਕਰਾਂ, ਤੂੰਬੇ ਦੇ ਦਾਂਗੇ, ਉਹ ਪਾਣੀ ਛਕ ਲਿਆ ਕਰਨਗੇ, ਇਹਦੇ ਵਿੱਚ ਪੀ ਲਿਆ ਕਰਨਗੇ, ਪਾ ਗਏ ਇੱਥੇ ਭਗਤੀ ਕਰੀ, ਨਾਲੇ ਜਿਹੜਾ ਹੈ ਉਹ ਰਾਖੀ ਕਰੀਏ, ਝੌਂਪੜੀ ਪਾਲੀ ਅਤੇ ਉੱਥੇ ਰਾਖੀ ਕਰਨ ਲੱਗ ਪਏ ਭਗਤ ਧੰਨਾ ਜੀ, ਨਾਲੇ ਉੱਥੇ ਬੰਦਗੀ ਕਰਿਆ ਕਰਨ ਅਤੇ ਨਾਲੇ ਉੱਥੇ ਝੌਂਪੜੀ ਰਿਹਾ ਕਰਨ ਆਪਣੀ ਜ਼ਮੀਨ ਦੇ ਵਿੱਚ ਹੀ। ਇੱਕ ਦਿਨ ਦੀ ਗੱਲ, ਵੇਲਾਂ ਚੰਗੀਆਂ ਤੁਰ ਪਈਆਂ, ਇੱਕ ਸਰਦਾਰ ਸੀ ਘੋੜੀ 'ਤੇ ਚੜਿਆ ਹੁੰਦਾ, ਉਹਦੇ ਮਗਰ ਹੀ ਇੱਕ ਬਛੇਰੀ ਆ ਰਹੀ ਸੀ। ਜਦੋਂ ਬਛੇਰੀ ਨੇ ਵੇਖਿਆ ਵੀ ਬੜੀਆਂ ਹਰੀਆਂ ਵੇਲਾਂ ਹੈ, ਉਹ ਭੱਜੀ ਆ ਕੇ ਫਸਲ ਵਿੱਚ ਵੜ ਗਈ। ਜਦੋਂ ਤੂੰਬੇ ਦੀਆਂ ਵੇਲਾਂ ਵਿੱਚ ਆ ਕੇ ਵੜ ਗਈ, ਉਹ ਖੜਾਕ ਹੋਇਆ, ਭਗਤ ਧੰਨਾ ਜੀ ਜਿਹੜਾ ਹੈ ਉਹ ਬਾਹਰ ਆਉਣ ਲੱਗ, ਬਾਹਰ ਆ ਕੇ ਵੇਖਣ ਲੱਗੇ ਵੀ ਕੌਣ ਆਇਆ ਹੈ। ਉਹ ਬਛੇਰੀ ਜਿਹੜੀ ਛੋਟੀ ਜੀ ਸੀ, ਉਹਨੇ ਜਦੋਂ ਭਗਤ ਜੀ ਨੂੰ ਵੇਖਿਆ, ਉਹ ਭੱਜਣ ਲੱਗੀ। ਜਦੋਂ ਭੱਜਣ ਲੱਗੀ ਉਹਦੇ ਤੂੰਬਿਆਂ ਦੇ ਪੈਰ ਆ ਗਏ, ਹਜੇ ਕਹਿੰਦੇ ਤੂੰਬਿਆਂ ਦੇ ਪੈਰ ਰੱਖੇ ਹੀ ਨੇ ਉਹ ਬਛੇਰੀ ਨੇ। ਕੀ ਵੇਖਿਆ ਸਾਧ ਸੰਗਤ ਜੀ, ਉੱਥੇ ਦੇ ਮੋਠ ਜਿਹੜੇ ਨਾ, ਮੋਠ ਦੇ ਬਾਅਦ ਉਸ ਦੇ ਨਾਲ ਢੇਰੀ ਲੱਗੇ ਪਏ। ਜਦੋਂ ਬਛੇਰੀ ਜਾ ਕੇ ਉਹ ਘੋੜੀ ਨਾਲ ਮਿਲ ਗਈ, ਭਗਤ ਧੰਨਾ ਮਹਾਰਾਜ ਨੇ ਅੱਗੇ ਜਾ ਕੇ ਵੇਖਿਆ, ਜਦੋਂ ਪੈਰ ਉਹ ਤੂੰਬਿਆਂ ਦੇ ਆਇਆ ਸੀ ਘੋੜੀ ਦਾ ਬਛੇਰੀ ਦਾ, ਜਾ ਕੇ ਵੇਖਿਆ ਉਹ ਤੂੰਬਿਆਂ ਦੇ ਨਾਲ ਨਾਲ ਹੀ ਉਹ ਜਿਹੜੇ ਸੰਦਾਂ ਨੂੰ ਭਰੇ ਭਰ ਕੇ ਦਿੱਤੇ ਸੀ ਨਾ ਤੂੰਬੇ ਮੋਠ ਦੇ ਬਾਜਰੇ ਨਾਲ, ਉਸੇ ਤਰ੍ਹਾਂ ਢੇਰ ਲੱਗੇ ਪਏ ਨਾਲ ਨਾਲ ਹੀ। ਵੇਖ ਕੇ ਬੜਾ ਹੈਰਾਨ ਹੋ ਗਏ ਵੀ ਇਹਦੇ ਤੂੰਬਿਆਂ ਦੇ ਵਿੱਚ ਮੋਠ ਬਾਜਰੇ ਕਿੱਥੋਂ ਆ ਗਏ। ਉਸ ਵਕਤ ਭਗਤ ਧੰਨਾ ਜੀ ਮਹਾਰਾਜ ਕਹਿਣ ਲੱਗੇ, ਆਪਣੇ ਮਨ ਨੂੰ ਕੋਸ ਕੇ ਕਹਿਣ ਲੱਗੇ ਕਿ ਇਹ ਧੰਨਿਆ ਕੀ ਸੋਚਦਾ ਤੂੰ, ਕੀ ਸਮਝਦਾ ਆਪਣੇ ਆਪ ਨੂੰ ਕਿ ਉਹ ਰੱਬ ਰੋਜ਼ੀ ਨਹੀਂ ਦਿੰਦਾ ਸੰਤਾਂ ਨੂੰ। ਉਹਦੇ ਸੈਲ ਪੱਥਰ ਮੈਂ ਜੰਤ ਪਾਏ ਤਾਂ ਕਾ ਰਿਜਗਾ ਕੇ ਕਰ ਧਰਿਆ, ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨਾ ਕਿਸ ਕੀ ਧਰਿਆ। ਉਹ ਧੰਨਿਆ ਸ਼ੁਕਰ ਕਰ ਉਹ ਰੱਬ ਦਾ, ਉਹਦੇ ਪਰਮੇਸ਼ਰ ਸਾਰਿਆਂ ਨੂੰ ਦੇ ਰਿਹਾ ਹੈ, ਕੋਈ ਕਿਸੇ ਦੇ ਆਸਰੇ 'ਤੇ ਨਹੀਂ, ਕੋਈ ਪੁੱਤ, ਕੋਈ ਘਰ ਵਾਲੀ, ਕੋਈ ਮਾਂ, ਕੋਈ ਧੀ, ਉਹ ਕਿਸੇ ਦੇ ਆਸਰੇ ਥੋੜ੍ਹੀ ਬਿਠਾਇਆ ਮਹਾਰਾਜ ਨੇ। ਉਹਦੇ ਪੱਥਰਾਂ ਵਿੱਚ ਜਿੱਥੇ ਕੋਈ ਥਾਂ ਨਹੀਂ ਲੰਘਣ ਨੂੰ ਅਤੇ ਕੀੜਿਆਂ ਨੂੰ ਦੇ ਰਿਹਾ, ਜਿਹੜੇ ਪੱਥਰ ਵਿੱਚ ਹੀ ਰਹਿੰਦੇ ਜੀਵ, ਅਤੇ ਤੂੰ ਕਿਸੇ ਜਿਹੇ ਚਿਤਵਣੀਆਂ ਕਰਦਾ ਹੈ। ਉਸ ਵਕਤ ਸ਼ਬਦ ਉਚਾਰਿਆ, ਰੇ ਚਿਤ ਚੇਤ ਸਕੀਨਾ ਦਿਆਲ ਦਮੋਦਰ, ਹੇ ਮੇਰੇ ਚਿੱਤ ਕੀ ਤੂੰ ਚਿਤਵਣੀਆਂ ਚਿਤਵਦਾ ਹੈ, ਕੀ ਤੂੰ ਗੱਲਾਂ ਕਰਦਾ ਵੀ ਆ ਸੰਤਾਂ ਨੂੰ ਤੂੰਬੇ ਦੇ ਦੇ ਪਾਣੀ ਪੀ ਲਿਆ ਕਰਨਗੇ। ਉਹ ਸੰਤਾਂ ਨੂੰ ਤੂੰਬਿਆਂ ਦਾ ਘਾਟਾ, ਉਹਦੇ ਸੰਤ ਅਤੇ ਰੱਬ ਦੇ ਪਿਆਰੇ ਉਹਨਾਂ ਕੋਲ ਕਈ ਕੁਝ ਹੈ, ਉਹਦੇ ਜਾਂਦੀ ਜਿੰਦੀ ਜਾਗਦੀ ਜਾਨ ਤੁਰੇ ਫਿਰ ਰਹੇ ਹੈ, ਅਤੇ ਜਿਹੜੇ ਉਹ ਪੱਥਰਾਂ ਵਿੱਚ ਜੀਵ ਵੱਸ ਰਹੇ ਆ ਉਹਨਾਂ ਨੂੰ ਦੱਸ ਕੌਣ ਦੇਣ ਵਾਲਾ ਹੈ। ਉਹ ਵੀ ਤਾਂ ਛੱਕ ਰਹੇ ਆ ਨਾ, ਉਹਨਾਂ ਦਾ ਵੀ ਜੀਵਨ ਲੰਘ ਰਿਹਾ ਨਾ। ਭਗਤ ਜੀ ਨੇ ਉਸ ਵਕਤ ਆਪਣੇ ਮਨ ਨੂੰ ਬੜਾ ਕੋਸਿਆ। ਇਸ ਤਰ੍ਹਾਂ ਇਹ ਜਗਰੀਆ ਖਾਨ ਦੇ ਮਨ 'ਚ ਵੀ ਇਹੀ ਗੱਲ ਹੈ ਵੀ ਮੈਂ ਤਾਂ ਕਿਸੇ ਨੂੰ ਛੱਡਿਆ ਨਹੀਂ ਹੈ, ਸਿੰਘ ਨੂੰ ਤਾਂ ਉਹ ਛੱਕਦੇ ਛਕਾਉਂਦੇ ਕਿੱਥੇ, ਮੈਂ ਤਾਂ ਸਾਰੀ ਉਹਨਾਂ ਦੀ ਆਮਦਨ ਖਤਮ ਕਰ ਦਿੱਤੀ ਹੈ। ਉਦੋਂ ਇੱਕ ਚੁਗਲ ਵਿੱਚੋਂ ਬੋਲਿਆ ਵੀ ਉਹ ਭੁੱਖੇ ਨਹੀਂ ਮਰਦੇ, ਉਹਨਾਂ ਦਾ ਹੀਲਾ ਵਸੀਲਾ ਉਹ ਖੁਦਾ ਨੇ ਬਣਾਇਆ ਹੈ। ਉਹ ਜਿਹੜੇ ਪਿੰਡਾਂ ਖਾਣੇ ਲੁਕੇ ਛਿਪੇ ਕੋਈ ਭੇਸ ਵਟਾ ਕੇ ਰਹਿ ਰਹੇ ਨਾ ਸਿੰਘ, ਉਹ ਸਿੱਖ ਕੀ ਕਰਦੇ ਆ, ਪਹਿਲਾਂ ਮਿਹਨਤ ਮਜ਼ਦੂਰੀ ਕਰਕੇ ਜੋ ਮਜ਼ਦੂਰੀ ਲੈਂਦੇ ਆ ਜ਼ਿਮੀਦਾਰਾਂ ਘਰੋਂ, ਉਹਦਾ ਉਹ ਪੀਸਣਾ ਪੀਸ ਕੇ ਆਟਾ, ਇਸੇ ਤਰ੍ਹਾਂ ਚੌਲਾਂ ਨੂੰ ਮੁੰਜ ਮੁੰਜ ਕੇ, ਕੁੱਟ ਕੁੱਟ ਕੇ ਉਹਦਾ ਅਨਾਜ ਬਣਾ ਕੇ, ਅਤੇ ਉਹ ਸਿੰਘਾਂ ਨੂੰ ਜਿਹੜਾ ਛਕਾਉਂਦੇ ਹਨ, ਪਹਿਲਾਂ ਉਹ ਸਿੰਘਾਂ ਨੂੰ ਛਕਾਉਂਦੇ ਫਿਰ ਆਪ ਛਕਦੇ ਹਨ। ਜਦੋਂ ਹਰ ਭਗਤ ਨਿਰੰਜੀਆਂ ਜਿਹੜਾ ਸੀ ਉਹ ਕੋਲ ਹੀ ਬੈਠਾ ਸੀ, ਆ ਜਿਹੜਾ ਹਿੰਦਾਲ ਦੀ ਲਾਦ ਸੀ, ਜੋ ਹਿੰਦਾਲ ਪਹਿਲਾਂ ਗੁਰੂ ਕਾ ਸਿੱਖ ਹੋਇਆ, ਜਿਹਨੇ ਆਪਣੇ ਜਿਹਦੀ ਸਾਖੀ ਵੀ ਆਈ ਵੀ ਲੱਕ ਉੱਤੇ ਹੱਥ ਰੱਖ ਕੇ ਮੱਥਾ ਟੇਕਿਆ ਸੀ ਮਹਾਰਾਜ ਜੀ ਦੇ ਚਰਨਾਂ ਉੱਪਰ, ਅਤੇ ਇਹਨਾਂ ਨੇ ਬਾਅਦ ਵਿੱਚ ਬੇਮੁਖਤਾਈ ਕੀਤੀ, ਉਹਨਾਂ ਦੇ ਵਿੱਚੋਂ ਹਰ ਭਗਤ ਨਿਰੰਜਨੀਆ ਜਿਹੜਾ ਹੈ ਉਹਨੇ ਸੁਣ ਕੇ ਜੋ ਜੰਡਿਆਲੇ ਦਾ ਰਹਿਣ ਵਾਲਾ ਸੀ ਇਸ ਤਰ੍ਹਾਂ ਕਿਹਾ,
ਸੱਚ ਬਾਤ ਇਨ ਪਾਈ ਆਖੀ।
ਕਹਿਣ ਲੱਗੇ ਨਵਾਬ ਸਾਹਿਬ ਆ ਜਿਹੜਾ ਆਪਣਾ ਸਾਥੀ ਇਹ ਗੱਲ ਕਹਿ ਰਿਹਾ, ਬਿਲਕੁਲ 16 ਆਨੇ ਸੱਚੀ ਗੱਲ ਕਹੀ ਇਹਨੇ,
ਐਸੇ ਐਸੇ ਸਿੰਘ ਜਗ ਮਾਹੀ।
ਤੈਨੂੰ ਕੀ ਦੱਸੀਏ, ਐਸੇ ਐਸੇ ਸਿੰਘ ਹਨ ਜਗਤ ਦੇ ਵਿੱਚ,
ਸਿੰਘ ਸ਼ਿਕਾਏ ਪੀਏ ਨਿਜ ਖਾਹੀ।
ਜਿਹੜੇ ਉਹ ਇਹੋ ਜਿਹੇ ਸਿੰਘ ਹੈ ਜਿਹੜੇ ਉਹ ਜਥੇ ਵਾਲੇ ਗੁਰੂ ਕੇ ਸਿੰਘਾਂ ਨੂੰ, ਨਿਹੰਗ ਸਿੰਘਾਂ ਨੂੰ ਪਹਿਲਾਂ ਛਕਾ ਕੇ ਫਿਰ ਆਪ ਕੁਝ ਖਾਂਦੇ ਪੀਂਦੇ ਹਨ।
ਆਪ ਸਹੇ ਵੈ ਨੰਗ ਅਰ ਭੁੱਖ।
ਉਹ ਆਪ ਨੰਗ ਭੁੱਖ ਸਹਿ ਲੈਂਦੇ ਆ, ਪਰ ਉਹ ਸਿੰਘਾਂ ਦੀ ਨੰਗ ਭੁੱਖ ਨਹੀਂ ਦੇਖਦੇ।
ਦੇਖ ਸਕੈ ਨਹਿ ਸਿੰਘਣ ਦੁੱਖ।
ਉਹ ਗੁਰੂ ਕੇ ਸਿੱਖ ਜਿਹੜੇ ਬਣੇ ਫਿਰਦੇ ਆ, ਉਹ ਸਿੰਘਾਂ ਨੂੰ ਜਿਹੜਾ ਔਖਿਆ ਨਹੀਂ ਵੇਖ ਸਕਦੇ, ਆਪ ਦੁੱਖ ਸਹਿ ਲੈਂਦੇ ਆ, ਉਹਨਾਂ ਦਾ ਦੁੱਖ ਨਹੀਂ ਵੇਖ ਸਕਦੇ।
ਆਪ ਗੁਜ਼ਾਰੇ ਅਗਨੀ ਨਾਲ।
ਉਹ ਆਪ ਦੇ ਸਿਆਲ ਦੇ ਵਿੱਚ ਗੁਜ਼ਾਰਾ ਕਰ ਲੈਂਦੇ ਆ ਅੱਗ ਬਾਲ ਕੇ।
ਸਿੰਘਨ ਕਲੈ ਪਿਸ਼ਾਕ ਸਿਵਾਲ।
ਉਹ ਸਿੰਘਾਂ ਨੂੰ ਕਲਦੇ ਹਨ ਪਿਸ਼ਾਕੇ ਨਵੇਂ ਨਵੇਂ ਸਵਾ ਕੇ, ਲੋਈਆਂ ਖੇਸ ਭੂਰੇ ਜਿਹੜੇ ਆ ਨਾ ਉਸ ਜੱਥੇ ਵਿੱਚ ਜਿੱਥੇ ਜੰਗਲਾਂ ਵਿੱਚ ਬੈਠੇ ਉਹਨਾਂ ਨੂੰ ਪਹੁੰਚਾ ਦਿੰਦੇ ਆ, ਪਰ ਆਪ ਉਹ ਦੁੱਖ ਸਹਿ ਲੈਂਦੇ, ਅੱਗ ਬਾਲ ਕੇ ਹੱਥ ਸੇਕ ਕੇ ਗੁਜ਼ਾਰਾ ਕਰ ਲੈਂਦੇ ਹਨ।
ਕਈ ਪੀਸਣਾ ਪੀਸ ਕਮਾਵੇ।
ਕਈ ਤੇ ਇਹੋ ਜਿਹੇ ਹੈ ਜਿਹੜੇ ਪੀਸਣਾ ਕਹੀਏ ਆਟਾ, ਪਹਿਲਾਂ ਮਿਹਨਤ ਮਜ਼ਦੂਰੀ ਕਰਦੇ ਆ, ਉਹ ਮਜ਼ਦੂਰੀ ਦੇ ਪੈਸੇ ਨਹੀਂ ਲੈਂਦੇ, ਅਨਾਜ ਲੈ ਕੇ ਪੀਸ ਕੇ ਅਤੇ ਉਹਨੂੰ ਸਾਰਿਆਂ ਨੂੰ ਪੀਸਣਾ ਪੀਸ ਕੇ ਅਤੇ ਫਿਰ ਮਿਹਨਤ ਆਪਣੀ ਕਮਾ ਕੇ ਅਤੇ ਉਹ ਸਿੰਘਾਂ ਵਾਸਤੇ ਭੋਜਨ ਪ੍ਰਸ਼ਾਦਾ ਪਕਾਉਂਦੇ ਹਨ।
ਵੈ ਪੀ ਸਿੰਘਨ ਪਾਸ ਪਹੁੰਚਾਵੇ।
ਉਹ ਜਿਹੜਾ ਆਟਾ ਪੀਸਣਾ ਪੀਸ ਕੇ ਸਿੰਘਾਂ ਦੇ ਵਾਸਤੇ ਭੋਜਨ ਪ੍ਰਸ਼ਾਦਾ ਲੰਗਰ ਪਕਾ ਕੇ ਜੰਗਲਾਂ ਵਿੱਚ ਜਾ ਕੇ ਪਹੁੰਚਾਉਂਦੇ ਹਨ।
ਬਾਣ ਬੱਟ ਕਈ ਕਰੇ ਮਜ਼ਦੂਰੀ।
ਕਈ ਤੇ ਇਹੋ ਜਿਹੇ ਹਨ ਜਿਨ੍ਹਾਂ ਨੂੰ ਕੋਈ ਬਹੁਤੀ ਮਜ਼ਦੂਰੀ ਨਹੀਂ ਮਿਲਦੇ, ਉਹ ਵਾਣ ਜਿਹਾ ਵੱਟ ਕੇ ਉਹ ਮਜ਼ਦੂਰੀ ਕਰਦੇ ਹਨ।
ਭੇਜੇ ਸਿੰਘਨ ਪਾਸ ਜ਼ਰੂਰੀ।
ਆਪ ਭਾਵੇਂ ਭੁੱਖੇ ਬੈਠੇ ਰਹਿਣ ਤੰਗ ਹੋਣ, ਪਰ ਸਿੰਘਾਂ ਦੇ ਪਾਸ ਜ਼ਰੂਰ ਬਾਰ ਜ਼ਰੂਰ ਹੀ ਉਹ ਭੋਜਨ ਪ੍ਰਸ਼ਾਦੇ ਅੰਨ ਜਲ ਵਾਸਤੇ ਰਸਤਾ ਭੇਜਦੇ ਹਨ।
ਦੂਰ ਜਾਏ ਜੋ ਚਾਕਰੀ ਕਰੇ ਹੈ।
ਜਿਹੜੇ ਦੂਰ ਜਾ ਕੇ ਕੋਈ ਇਹ ਸਿੱਖਾਂ ਵਿੱਚੋਂ ਚਾਕਰੀ ਨੌਕਰੀ ਕਰਦੇ ਹਨ ਦੇਸ਼ਾਂ ਵਿਦੇਸ਼ਾਂ ਵਿੱਚ ਬਾਹਰ,
ਆਏ ਸਿੰਘਨ ਕੇ ਆਗੇ ਤਰਹੀ।
ਉਹ ਜਦੋਂ ਆਉਂਦੇ ਆਉਂਦਿਆਂ ਸਾਰੀ ਸਿੰਘਾਂ ਦੇ ਜਥਿਆਂ ਦਾ ਪਤਾ ਪੁੱਛ ਕੇ ਉਹ ਜੰਗਲਾਂ ਵਿੱਚ ਜਾ ਕੇ ਰਸਤਾ ਬਸਤਾ ਦੇ ਅੱਗੇ ਰੱਖ ਦਿੰਦੇ, ਖਾਲਸਾ ਜੀ ਆ ਤੁਹਾਡਾ ਹੱਕ ਹੈ ਲਓ ਤੁਸੀਂ।
ਸਿੰਘ ਜੋ ਪਰਦੇਸ ਸਦਾਰੇ।
ਜਿਹੜੇ ਸਿੰਘ ਪਰਦੇਸ਼ ਦੇ ਵਿੱਚ ਗਏ ਹਨ, ਆ ਪੰਜਾਬ ਤੋਂ ਬਾਹਰ ਜਾ ਕੇ ਨੌਕਰੀਆਂ ਕਰਦੇ ਹਨ ਰਾਜਿਆਂ ਮਹਾਰਾਜਿਆਂ ਦੀਆਂ,
ਭੇਜਣ ਸਿੰਘਨ ਗੁਰੂ ਪਿਆਰੇ।
ਉਹ ਗੁਰੂ ਕੇ ਪਿਆਰੇ ਸਿੰਘਾਂ ਨੂੰ ਰਸਤਾ ਬਸਤਾ ਭੇਜਦੇ, ਵੀ ਗੁਰੂ ਕੇ ਸਿੱਖ ਹਨ, ਪੰਥ ਦੀ ਖਾਤਰ ਲੜ ਰਹੇ ਹੈ, ਪਰ ਉਪਕਾਰੀ ਗੁਰੂ ਪਿਆਰੇ, ਗੁਰੂ ਦੇ ਜਿਹੜੇ ਪਿਆਰੇ ਸਿੱਖ ਹੈ ਉਹ ਹਮੇਸ਼ਾ ਹੀ ਪਰਾਇਆ ਦਾ ਭਲਾ ਕਰਨ ਵਾਲੇ ਉਪਕਾਰੀ ਹੁੰਦੇ ਹਨ।
ਦੋਹਰਾ ਸੁਣ ਨਵਾਬ ਸਿਰ ਫੇਰ ਕਹਿ।
ਸੁਣ ਕੇ ਜ਼ਕਰੀਆ ਖਾਨ ਨੇ ਆਪਣਾ ਸਿਰ ਫੇਰਿਆ, ਆਪਣੀ ਗਰਦਨ ਫੇਰੀ ਤੇ ਕਹਿੰਦਾ ਹੈ,
ਕਠਣ ਪੰਥ ਭਇਓ ਯਹੈ।
ਕਹਿੰਦਾ ਇਹ ਜਿਹੜਾ ਪੰਥ ਹੈ, ਇਹ ਜਿਹੜੇ ਇਸ ਸਿੱਖੀ ਰਸਤੇ ਦੇ ਪਏ ਹੋਏ ਲੋਕ ਹੈ, ਇਹ ਬੜੇ ਕਠਿਨ ਹੈ, ਬੜੇ ਕਰੜੇ ਹੈ, ਇਹਨਾਂ ਦਾ ਤਾਂ ਜਿਹੜਾ ਪੀਰ ਗੁਰੂ ਹੈ ਗੁਰੂ ਗੋਬਿੰਦ ਸਿੰਘ, ਉਹ ਵੀ ਬੜੇ ਕਰੜੇ ਸਨ, ਬੜੀ ਕਰੜੀ ਸਿੱਖਿਆ ਦਿੱਤੀ ਹੋਈ ਇਹਨਾਂ ਨੂੰ, ਇਹਨਾਂ ਦਾ ਨਹੀਂ ਕੁਝ ਹੋ ਸਕਦਾ, ਇਹ ਸਿਰ ਫੇਰਦਾ ਇਸ ਤਰ੍ਹਾਂ।
ਹਮਤੇ ਮਾਰੇ ਮਰਤ ਕਬ।
ਕਹਿੰਦਾ ਇਹ ਤਾਂ ਮੈਂ ਵੇਖ ਹੀ ਲਿਆ, ਮੈਨੂੰ ਦਿਸ ਹੀ ਰਿਹਾ ਵੀ ਸਾਡੇ ਵਰਗੇ ਕੋਲ ਮਾਰਿਆ ਕਦੋਂ ਮਰਦੇ ਹਨ ਇਹ,
ਮਾਰੇ ਇਹਨੇ ਖੁਦਾਏ।
ਇਹਨਾਂ ਨੂੰ ਤੇ ਖੁਦਾ ਉਹ ਰੱਬ ਪਰਮੇਸ਼ਰ ਹੀ ਮਾਰੇ ਤਾਂ ਹੀ ਮਰਨਗੇ। ਇਹਦੇ ਕਹਿਣ ਦਾ ਮਕਸਦ ਸੀ ਵੀ ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜਾ ਇਹਨਾਂ ਨੂੰ ਮਾਰ ਸਕੇ।
ਤਬ ਨਵਾਬ ਜੋ ਕਹਿਓ।
ਤਦੋਂ ਨਵਾਬ ਨੇ ਜਿਹੜੇ ਲਾਗੋ ਲਾਗੇ ਗੱਲਾਂ ਕਰਕੇ ਸੁਣਾ ਰਹੇ ਸੀ, ਸਿੰਘ ਐਸੇ ਹੈ ਜੀ ਉਹ ਇਸ ਤਰ੍ਹਾਂ ਮਦਦ ਲੋਕ ਕਰਦੇ, ਉਹਨਾਂ ਦੀ ਉਹਨਾਂ ਦੇ ਸਗੇ ਸੰਬੰਧੀ ਜਿਹੜੇ ਬਚੇ ਖੁਚੇ ਕੋਈ ਲੁਕੇ ਛਿਪੇ ਹਨ, ਇਹ ਸੁਣ ਕੇ ਨਵਾਬ ਖਾਨ ਬਹਾਦਰ ਨੇ ਉਹ ਕਿਹਾ,
ਸੋਮ ਦੇਹੋ ਦਿਖਾਏ।
ਕਹਿਣ ਲੱਗਾ ਉਹ ਤੁਸੀਂ ਆ ਦੱਸਦੇ ਰਹੇ, ਹੈ ਕੋਈ ਇਹੋ ਜਿਹਾ ਜਿਹੜਾ ਜਿੰਦਾ ਹੋਵੇ ਅਤੇ ਜਿਹੜਾ ਹੁਣ ਇਹੋ ਜਿਹੇ ਕੰਮ ਕਰ ਰਿਹਾ ਵੀ ਆਪਣੇ ਹੱਥੀਂ ਮਜ਼ਦੂਰੀ ਕਰਕੇ ਸਿੰਘਾਂ ਨੂੰ ਬਚਾ ਰਿਹਾ, ਜੇ ਹੈ ਤਾਂ ਮੈਨੂੰ ਦਿਖਾ ਦਿਓ।
ਜੋ ਸਿੰਘਨ ਕੋ ਭੇਜਤੇ,
ਜਿਹੜੇ ਇਸ ਤਰ੍ਹਾਂ ਸਿੰਘਾਂ ਨੂੰ ਭੇਜਦੇ ਹਨ ਰਸਤਾ ਬਸਤਾ,
ਉਹਨ ਹਮ ਦੇਹੇ ਖਪਾਏ,
ਉਹਨਾਂ ਨੂੰ ਕਹਿੰਦਾ ਮੈਂ ਖਪਾ ਦਿਆਂਗਾ, ਉਹਨਾਂ ਦਾ ਮਲੀਆ ਮੇਟ ਕਰ ਦਿਆਂਗਾ। ਜਿਵੇਂ ਮੈਨੂੰ ਕਿੰਨੇ ਸਾਲ ਹੋ ਗਏ ਨਾ, 10-15 ਸਾਲ 20 ਸਾਲ ਹੋ ਚੱਲਿਆ ਕਹਿਰ ਘਟਾਉਂਦਿਆਂ ਨੂੰ, ਛੱਡਾਂਗਾ ਮੈਂ ਉਹਨਾਂ ਨੂੰ ਵੀ। ਦੱਸੋ ਮੈਨੂੰ ਪਤਾ ਉਹਨਾਂ ਦਾ।
ਜੋ ਪਈ ਹਰ ਭਗਤ ਨਿਰੰਜਣੀਏ, ਯੋਂ ਫਿਰ ਕਹੀ।
ਤਦੋਂ ਹਰ ਭਗਤ ਨਿਰੰਜਣੀਆਂ ਜੰਡਿਆਲੇ ਪਿੰਡ ਦਾ ਇਹ ਦੁਸ਼ਟ ਨੇ ਇਸ ਤਰ੍ਹਾਂ ਕਿਹਾ ਫਿਰ।
ਬੁੱਲੋ ਪਿੰਡ ਇੱਕ ਮਾਝੇ ਹੀ,
ਕਹਿੰਦਾ ਵੀ ਨਵਾਬ ਸਾਹਿਬ ਆਪਣਿਆਂ ਮਾਝੇ ਦੇ ਵਿੱਚ ਹੀ ਪੂਲਾ ਨਾਮ ਦਾ ਪਿੰਡ ਹੈ, ਜੋ ਹੁਣ ਇਸ ਵਕਤ ਸਾਧ ਸੰਗਤ ਜੀ ਤਰਨ ਤਾਰਨ ਦੇ ਵਿੱਚ ਭਿੱਖੀ ਪਿੰਡ ਸੁਰ ਸਿੰਘ ਦੇ ਨੇੜੇ ਹੀ ਹੈ।
ਤਾਰੂ ਸਿੰਘ ਤੈ ਖੇਤੀ ਕਰੇ,
ਕਹਿੰਦਾ ਉੱਥੇ ਪੂਲੇ ਗ੍ਰਾਮ ਦੇ ਵਿੱਚ ਇੱਕ ਤਾਰੂ ਸਿੰਘ ਨਾਮ ਕਰਕੇ ਨਿਹੰਗ ਸਿੰਘ ਉਹ ਰਹਿੰਦਾ ਤੇ ਖੇਤੀ ਦਾ ਕੰਮ ਕਰਦਾ, ਉਹ ਜ਼ਿਮੀਦਾਰ ਹੈ।
ਸਾਥ ਪਿੰਡ ਵਹਿਲਾ ਭਰੇ,
ਉਹ ਜਿੱਥੇ ਪਿੰਡ ਦੇ ਲੋਕ ਉਹ ਹਾਕਮ ਆਪਣੇ ਨੂੰ ਮਾਮਲਾ ਜਿਹਾ ਭਰ ਦਿੰਦੇ ਆ, ਉੱਥੇ ਉਹ ਵੀ 2-4 ਦੁਕੀਆਂ ਦੇ ਦਿੰਦਾ ਵਿੱਚੇ ਹੀ।
ਦੇ ਹਾਕਮ ਕਸ਼ ਥੋੜਾ ਖਾਵੇ,
ਇਸ ਤਰ੍ਹਾਂ ਕੁਝ ਕੁ ਮਾਮਲਾ ਹਾਕਮ ਨੂੰ ਦੇ ਦਿੰਦਾ ਹੈ, ਕੁਝ ਕੁ ਆਪਣੇ ਘਰ ਰੱਖ ਲੈਂਦਾ, ਇਸ ਤਰ੍ਹਾਂ ਗੁਜ਼ਾਰਾ ਕਰਦਾ ਥੋੜਾ ਕੁਝ ਖਾ ਕੇ।
ਬੱਚੇ ਸਿੰਘਨ ਕੇ ਪਾਸ ਪਹੁੰਚਾਵੇ,
ਜਿਹੜਾ ਕੋਈ ਬਚ ਜਾਂਦਾ ਉਹਦੇ ਕੋਲ ਰਸਤ ਵਸਤ, ਕੋਈ ਖੇਤੀ ਕੋਈ ਵਪਾਰ ਵਿੱਚ ਕੋਈ ਨੂੰ ਫਾਇਦਾ ਹੁੰਦਾ ਹੈ, ਉਹ ਸਿੰਘਾਂ ਦੇ ਪਾਸ ਪਹੁੰਚਾ ਦਿੰਦਾ, ਉਹਨਾਂ ਦੀ ਸੇਵਾ ਕਰ ਦਿੰਦਾ ਹੈ।
ਉਸਕੇ ਇੱਕ ਭੈਣ ਅਰਮਾਈ,
ਬਾਕੀ ਕੋਈ ਉਹਨਾਂ ਦਾ ਵੱਡਾ ਪਰਿਵਾਰ ਨਹੀਂ ਹੈ, ਇੱਕ ਉਹਦੀ ਮਾਂ ਹੈ ਤੇ ਇੱਕ ਉਹਦੀ ਭੈਣ ਹੈ।
20 ਕੂਟ ਮੈਂ ਕਰੇ ਕਮਾਈ,
ਉਹਦੀ ਜਿਹੜੀ ਮਾਂ ਭੈਣ ਹੈ ਉਹ ਵੀ ਸਿੰਘਾਂ ਦੀ ਬੜੀ ਸੇਵਾ ਕਰਦੀ ਹੈ, ਉਹ ਵੀ ਉਹ ਦੂਜੇ ਘਰਾਂ ਵਿੱਚ ਜਾ ਕੇ ਤੇ ਉੱਥੇ ਜਿਹੜਾ ਹੈ ਪੀਸਣਾ ਪੀਸਦੇ ਹੈ, ਅਨਾਜ ਨੂੰ ਕਣਕ ਨੂੰ ਇਸ ਤਰ੍ਹਾਂ ਉਹ ਛੱਡ ਕਰਕੇ ਅਤੇ ਹੋਰ ਚੌਲਾਂ ਨੂੰ ਮੁੰਜ ਕੁੱਟ ਕੇ, ਕਿਉਂਕਿ ਪਹਿਲਾਂ ਮੂੰਗਲੀਆਂ ਨਾਲ ਚੌਲ ਵੀ ਕੁੱਟੇ ਜਾਂਦੇ ਸਨ, ਇਹ ਤਾਂ ਮਸ਼ੀਨਾਂ ਹੋਣੀ ਹੈ, ਅਤੇ ਇਸ ਤਰ੍ਹਾਂ ਕਹਿੰਦਾ ਵੀ ਉਹ ਮਿਹਨਤ ਮਜ਼ਦੂਰੀ ਕਰਦੀਆਂ ਹਨ ਉਹ ਵੀ ਨਾਲ।
ਆਪ ਖਾਏ ਮੈਂ ਰੁੱਖੀ ਮੱਸੀ,
ਉਹ ਪੀਸ ਕੇ ਆਟੇ ਨੂੰ ਚੌਲਾਂ ਨੂੰ ਮੂੰਗਲੀਆਂ ਨਾਲ ਕੁੱਟ ਕੇ ਇਸ ਤਰ੍ਹਾਂ ਉਹ ਕਮਾਈ ਕਰਦੀਆਂ ਹਨ ਤੇ ਸਿੰਘਾਂ ਦੇ ਪਾਸ ਪਹੁੰਚਾਉਂਦੀਆਂ ਹਨ। ਹਾਂਜੀ ਫਿਰ ਪੜੋ।
ਆਪ ਖਾਏ ਵਹਿ ਰੁੱਖੀ ਮੱਸੀ,
ਉਹ ਪਰਿਵਾਰ ਸਾਰਾ ਐਸਾ ਹੀ ਸਿੱਧਗੀ ਵੇਖਿਆ ਵੀ ਆਪ ਦੇ ਇਹ ਹਰਭਗਤ ਨਿਰੰਜਣੀਆਂ ਦੱਸ ਰਿਹਾ ਜੰਡਿਆਲੇ ਦਾ, ਕਹਿੰਦਾ ਵੀ ਨਵਾਬ ਸਾਹਿਬ ਆਪ ਦੇ ਰੁੱਖੀ ਮਿੱਸੀ ਖਾਂਦੇ ਰੱਬ ਦੇ ਭਾਣੇ ਵਿੱਚ ਮਾੜਾ ਚੰਗਾ ਖਾ ਕੇ ਗੁਜ਼ਾਰਾ ਕਰ ਲੈਂਦੇ ਹਨ।
ਮੋਟਾ ਪਹਿਰ ਆਪ ਰਹਿ ਲੱਸੀ,
ਤੈਨੂੰ ਹੋਰ ਕੀ ਦੱਸੀਏ, ਉਹਦੇ ਬੜੇ ਲਿਸੇ ਕਮਜ਼ੋਰ ਹੈ ਪਰ ਸੇਵਾ ਨਹੀਂ ਛੱਡਦੇ ਸਿੰਘਾਂ ਦੀ, ਆ ਦੂਜਿਆਂ ਦੇ ਘਰ ਜਾ ਕੇ ਮਿਹਨਤ ਮਜ਼ਦੂਰੀਆਂ ਕਰਦੇ ਹੈ ਅਤੇ ਉਹ ਕੀ ਕਰਦੇ ਆ, ਮੋਟਾ ਹੀ ਪੈਰ ਲੈਂਦੇ ਹੈ। ਕਹਿਣ ਦਾ ਮਤਲਬ ਖੱਦਰ ਦੇ ਕੱਪੜੇ ਪਾਈ ਫਿਰਦੇ ਆ, ਆਪ ਤੰਗੀ ਝੱਲ ਲੈਂਦੇ ਹਨ ਪਰ ਸਿੰਘਾਂ ਦੀ ਸੇਵਾ ਵਿੱਚ ਫਰਕ ਨਹੀਂ ਪੈਣ ਦਿੰਦੇ ਉਹ ਪਰਿਵਾਰ।
ਜੋ ਬਚੇ ਸੋ ਸਿੰਘਣ ਦੇਵੇ,
ਜਿਹੜਾ ਕੋਈ ਉਹਨਾਂ ਨੂੰ ਬਚ ਬਚਾ ਹੋ ਜਾਂਦਾ ਕੋਈ ਨਫਾ ਹੁੰਦਾ ਸਿੰਘਾਂ ਦੇ ਪਾਸ ਪਹੁੰਚਾ ਦਿੰਦੇ ਹਨ।
ਓਏ ਬਿਨ ਸਿੰਘਣ ਔਰ ਸੋ, ਓਏ ਬਿਨ ਸਿੰਘਣ ਔਰ ਨਾ ਸੇਵੇ,
ਹੋਰ ਕੀ ਦੱਸੀਏ, ਉਹਦੇ ਐਸੇ ਕੱਟੜਵਾਦ ਹੈ, ਸਿੰਘਾਂ ਤੋਂ ਬਿਨਾਂ ਹੋਰ ਤੇ ਕਿਸੇ ਦੀ ਉਹ ਸੇਵਾ ਨਹੀਂ ਕਰਦੇ, ਮੰਨਦੇ ਨਹੀਂ, ਕਿਸੇ ਨੂੰ ਪੂਜਦੇ ਨਹੀਂ ਹਨ।
ਬਾਂਗ ਸਲਾਤ ਉਨ ਮੁੰਦੇ ਕਾਨ,
ਤੇ ਉਹ ਕੀ ਕਰਦੇ ਹੈ, ਜਦੋਂ ਕਾਜ਼ੀ ਬਾਂਗ ਦਿੰਦਾ ਹੈ ਨਾ ਨਮਾਜ਼ ਦੇ ਸਮੇਂ, ਉਹਦੇ ਆਪਣੇ ਕੰਨਾਂ ਦੇ ਵਿੱਚ ਉਂਗਲਾਂ ਹੀ ਦੇ ਲੈਂਦੇ ਹਨ, ਕੰਨ ਮੁੰਦ ਲੈਂਦੇ ਹਨ, ਬੰਦ ਕਰ ਲੈਂਦੇ ਹਨ, ਕਾਜ਼ੀ ਦੀ ਬਾਂਗ ਨਹੀਂ ਸੁਣਦੇ।
ਰੋਟ ਸ਼ੀਰਨੀ ਪੀਰ ਨਾ ਖਾਣਾ,
ਫਿਰ ਉਹ ਸੁਲਤਾਨੀਏ ਪੀਰ ਦਾ ਰੋਟ ਨਹੀਂ ਖਾਂਦੇ, ਉਹ ਕੋਈ ਕਬਰਾਂ ਤੋਂ ਕੋਈ ਉਹ ਸੀਰਨੀਆਂ ਨਹੀਂ ਖਾਂਦੇ, ਆ ਜਿਵੇਂ ਰੋਟੀਆਂ ਜੇ ਮਰੋੜ ਕੇ ਖੰਡ ਘਿਓ ਜੇ ਪਾ ਕੇ ਦੇ ਦਿੰਦੇ ਆ ਜੀ, ਸੀਰਨੀ ਹੈ ਜੀ, ਇਹ ਕਬਰਾਂ 'ਤੇ ਮਿਲਦੀ ਆ ਜਿਵੇਂ ਮੁਸਲਮਾਨਾਂ ਦੀ ਜਿਹੜੀ ਜਗ੍ਹਾ ਹੁੰਦੀਆਂ, ਸੁਲਤਾਨੀਆ ਪੀਰ ਜਿਹੜੇ ਲੱਖ ਦਾ ਤਾਂ ਹੈ ਉੱਥੇ ਉਹ ਰੋਟ ਬਣਦਾ ਇੱਕ, ਵਾਹ ਵਾਹੀ ਕਿੰਨੇ ਬਣਦਾ, ਉਹਦਾ ਪਹਿਲਾਂ ਭੋਗ ਲਾਉਂਦਾ ਹੈ ਪੁਜਾਰੀ, ਆਪ ਜਿਹੜਾ ਉਹ ਲੱਖ ਦਾ ਜਗ੍ਹਾ 'ਤੇ ਬਹਿੰਦਾ ਹੈ ਪੁਜਾਰੀ ਸੇਵਾਦਾਰ, ਫਿਰ ਉਹ ਪਹਿਲਾਂ ਆਪ ਜੂਠੀ ਕਰਦਾ ਹੈ, ਫਿਰ ਮਗਰੋਂ ਸਾਰਿਆਂ ਨੂੰ ਮਗਰੋਂ ਰੋਡ 'ਚੋਂ ਥੋੜ੍ਹੀ ਥੋੜ੍ਹੀ ਕਰਕੇ ਵਰਤਾਈ ਜਾਂਦੀ ਹੈ। ਇਹ ਦੱਸ ਰਿਹਾ ਵੀ ਹਰਭਗਤ ਨਿਰੰਜਨੀਆ ਵੀ ਉਹ ਬੜਾ ਤਾਰੂ ਸਿੰਘ ਕੱਟੜਵਾਦ ਹੈ, ਬੜਾ ਉਹ ਸਿੱਖ ਮੰਨਦਾ ਆਪਣੇ ਆਪ ਨੂੰ। ਉਹ ਸਾਰਾ ਪਰਿਵਾਰ ਹੀ ਕਿਸੇ ਸੁਲਤਾਨੀ ਪੀਰ ਦਾ ਕੋਈ ਰੋਡ ਕੋਈ ਉਹ ਸੀਰ ਨਹੀਂ, ਕਿਸੇ ਪੀਰ ਨੂੰ ਨਹੀਂ ਬਿਲਕੁਲ ਮੰਨਦੇ।
ਸ਼ਬਦ ਚੌਂਕੀ ਗੁਰ ਆਪਣੇ ਕੀ ਕਰੇ,
ਬਸ ਉਹ ਤੇ ਆਪਣੇ ਗੁਰੂ ਦੀ ਸ਼ਬਦ ਚੌਂਕੀ ਕਰਦੇ, ਸਵੇਰੇ ਆਸਾ ਦੀ ਵਾਰ, ਸ਼ਾਮ ਨੂੰ ਰਹਿ ਰਾਜ ਸਾਹਿਬ ਆਰਤੀ ਆਰਦਾ, ਗੁਰੂ ਦੀ ਬਾਣੀ ਪੜ੍ਹਦੇ ਹੈ। ਪਰ ਕਬਰਾਂ 'ਤੇ, ਮਣੀਆਂ ਮਸਾਣਾਂ 'ਤੇ, ਕੋਈ ਜਠੇਰੇ 'ਤੇ, ਕੋਈ ਮੱਠ 'ਤੇ, ਕੋਈ ਮੜੀ 'ਤੇ ਬਿਲਕੁਲ ਨਹੀਂ ਜਾਂਦੇ। ਗੁਰੂ ਦੀ ਸਿੱਖੀ ਵਿੱਚ ਪੱਕੇ ਹਨ, ਕੋਈ ਭੇਖੀ ਨਹੀਂ ਅੱਜ ਕੱਲ੍ਹ ਵਾਂਗ।
ਸੋ ਮਰਨੇ ਤੇ ਨੈਕ ਨਾ ਡਰੇ,
ਉਹ ਮਰਨ ਤੋਂ ਬਿਲਕੁਲ ਨਹੀਂ ਡਰਦੇ, ਮਰਨ ਦਾ ਉਹਨੂੰ ਕੋਈ ਡਰ ਹੀ ਨਹੀਂ ਵੀ ਮਰ ਜਾਂਗੇ। ਜ਼ਕਰੀਆ ਖਾਨ ਨਵਾਬ ਦਾ ਵੀ ਮੁਸਲਮਾਨਾਂ ਦਾ ਇਸ ਵਕਤ ਰਾਜ ਹੈ, ਇਹੋ ਜਿਹੇ ਕੰਮ ਕਰਾਂਗੇ ਤਾਂ ਬਚਾਂਗੇ ਨਹੀਂ, ਪਤਾ ਵੀ ਹੈ ਵੀ ਸਿੰਘਾਂ ਦਾ ਵੈਰੀ ਹੈ, ਫਿਰ ਵੀ ਉਹ ਮਰਨੋਂ ਨਹੀਂ ਡਰਦੇ। ਕਿਉਂਕਿ ਗੁਰੂ ਕੇ ਜਿਹੜੇ ਸਿੱਖ ਹੈ, ਜਿਹੜੇ ਰੱਬ ਦੇ ਭਗਤ ਹੈ, ਜਨ ਹੈ, ਜਿਨ੍ਹਾਂ ਨੂੰ ਗੁਰੂ 'ਤੇ ਭਰੋਸਾ, ਉਹਦੇ ਹੀ ਕਹਿੰਦੇ ਹੈ, ਹੇ ਪਰਮੇਸ਼ੁਰ ਕਬੀਰ ਮੋਹ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ। ਉਹਦੇ ਹੀ ਕਹਿੰਦੇ ਹੈ ਕਿ ਕਬੀਰ ਜਿਸ ਮਰਨੇ 'ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ 'ਤੇ ਪਾਈਐ ਪੂਰਨ ਪਰਮਾਨੰਦ। ਆ ਮਰਨ ਕਰਕੇ ਮਹਾਰਾਜ ਸਾਨੂੰ ਪਰਮਾਨੰਦ, ਮਹਾਨ ਆਨੰਦ ਮਿਲ ਰਿਹਾ ਹੈ। ਆ ਜੀ ਕੇ ਕੀ ਕਰਨਾ ਹੈ, ਉਹ ਜਿਉਂਦੇ ਜੀ ਵੀ ਉਹਨਾਂ ਨੇ ਆਪਣੇ ਆਪ ਨੂੰ ਮਾਰਿਆ ਹੁੰਦਾ, ਅਹੰਕਾਰ ਨਹੀਂ ਕਰਦੇ। ਉਹ ਜਦੋਂ ਸਰੀਰ ਛੱਡ ਕੇ ਜਾਂਦੇ ਹੋ ਤਾਂ ਵੀ ਜੀਵਿਤ ਅਮਰ ਰਹਿੰਦੇ, ਤਾਂ ਉਹਨਾਂ ਨੂੰ ਮਹਾਨ ਆਨੰਦ ਰੱਬ ਦੇ ਘਰ ਜਾ ਕੇ ਪ੍ਰਾਪਤ ਹੁੰਦਾ ਹੈ। ਉਹ ਇਸੇ ਤਰ੍ਹਾਂ ਰੱਬ 'ਤੇ ਭਰੋਸਾ ਕਰਦੇ, ਹੋਰ ਨਹੀਂ ਕਿਤੇ ਜਾਂਦੇ ਹੋ। ਐਸੇ ਗੁਰੂ ਕੇ ਖਾਲਸੇ ਵੀ ਕੱਟੜਵਾਦ ਹੈ, ਜਿਹੜੇ ਗੁਰੂ 'ਤੇ ਭਰੋਸਾ ਕਰਦੇ, ਉਹ ਕਿਤੇ ਕੋਈ ਮਾੜੀ ਮੱਟ, ਕਿਤੇ ਕਬਰ, ਕਿਤੇ ਪਠਾਣਾ ਦੀ, ਕਿਤੇ ਵੱਡ ਵਡੇਰੇ ਦੀ, ਕਿਤੇ ਉਹ ਕਬਰ 'ਤੇ ਨਹੀਂ ਜਾਂਦੇ। ਗੁਰੂ ਦੀ ਸਿੱਖੀ ਹੈ ਹੀ ਇਹ ਭਾਈ, ਬਾਕੀ ਕੋਈ ਜੋ ਮਰਜ਼ੀ ਕਰੀ ਜਾਵੇ, ਜੋ ਗੁਰੂ ਘਰ ਦਾ ਸਿਧਾਂਤ ਹੈ ਉਹ ਤਾਂ ਸਿਧਾਂਤ ਹੀ ਰਹਿਣਾ ਹੈ, ਅਤੇ ਕਿਸੇ ਨੂੰ ਕੋਈ ਫੜ ਕੇ ਤਾਂ ਢਾ ਨਹੀਂ ਸਕਦਾ। ਪਰ ਜਿਹੜੀ ਗੁਰੂ ਘਰ ਦੀ ਗੱਲ, ਉਹ ਗੁਰੂ ਘਰ ਨਹੀਂ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਕਹਿੰਦੇ ਵੀ ਮੜੇ ਮਸਾਨਾ ਜਾਈ, ਜਿਹੜੇ ਵੱਡ ਵਡੇਰਿਆਂ ਨੂੰ ਪੂਜਣਾ, ਜਿਹੜੇ ਕਬਰਾਂ ਨੂੰ ਪੂਜਣਾ, ਐਵੇਂ ਹੀ ਉਹ ਦੀਵੇ 'ਚ ਜਗਾਈ ਜਾਣੇ, ਤਾਂ ਉਹ ਕੋਈ ਗੁਰੂ ਜੀ ਕਹਿੰਦੇ ਵੀ ਮੜੇ ਮਸਾਨਾ ਜਾਈ, ਜਾਣਾ ਨਹੀਂ ਚਾਹੀਦਾ ਗੁਰੂ ਦੇ ਸਿੱਖ ਨੂੰ। ਜਿਹੜੇ ਜਾਂਦੇ ਆ ਉਹ ਭਾਈ ਭੁੱਲ ਹੀ ਜਾਣ ਵੀ ਗੁਰੂ ਕੇ ਸਿੱਖ ਹਨ, ਇਹ ਬਾਹਰ ਭੇਖ ਨਾ ਪਾਈਏ, ਪ੍ਰਭ ਅੰਤਰ ਜਾਮੀ, ਉਹ ਮਾਲਕ ਬੜਾ ਅੰਤਰ ਜਾਮੀ ਹੈ। ਉਹ ਮਾਲਕ ਇਹ ਨਹੀਂ ਵੀ ਗੁਰੂ ਗੁਰਦੁਆਰੇ ਬੈਠਾ ਹੈ, ਵੀ ਗੁਰਦੁਆਰੇ ਮਹਾਰਾਜ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਅਤੇ ਉਹ ਕੋਈ ਕਿੱਥੇ ਜਾ ਰਿਹਾ ਗੁਰੂ ਜੀ ਨੂੰ ਨਹੀਂ ਪਤਾ, ਉਹ ਤਾਂ ਅੰਦਰ ਹੀ ਬੈਠਾ ਮਾਲਕ, ਉਹਨੂੰ ਸਭ ਪਤਾ ਹੈ। ਇਸੇ ਤਰ੍ਹਾਂ ਉਹ ਸੱਚੇ ਪਾਤਸ਼ਾਹ ਮਾਲਕ ਅੰਦਰ ਜਾਮੀ ਹੈ, ਅਤੇ ਜੇ ਕੋਈ ਭੁਲੇਖਾ ਪਾਉਣਾ ਚਾਹੇ, ਕਿਉਂਕਿ ਕਈਆਂ ਦਾ ਸੁਭਾਅ ਹੈ ਉਹ ਮੱਥਾ ਟੇਕ ਕੇ ਨਾ ਦੂਰ ਇੱਦਾਂ ਸਿਰ ਜਾ ਝੁਕਾ ਕੇ, ਇਹ ਕੀ ਕੀਤਾ ਵੀ ਤੂੰ, ਉਹ ਨਹੀਂ ਨਹੀਂ ਭੁੱਲ ਹੋ ਗਈ ਹੈ, ਇਸ ਤਰ੍ਹਾਂ ਕਰ ਦਿੰਦੇ ਹੈ ਵੀ ਤੈਨੂੰ ਭੁੱਲ ਕਿਵੇਂ ਹੋ ਗਈ ਹੈ। ਗੁਰੂ ਮਹਾਰਾਜ ਜੀ ਤਾਂ ਕਹਿੰਦੇ ਆ ਵੀ ਪੂਰਨ ਜੋਤ ਜਗਿਆ ਕੱਟ ਮੈਂ ਤਬ ਖਾਲਸਤਾ ਹੈ ਨਖਾਲਸ ਜਾਨੈ, ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਨੈ ਕਨ ਆਨੈ, ਪੂਰਨ ਪ੍ਰੇਮ ਪ੍ਰਤੀ ਸਜੈ ਬ੍ਰਤ ਬੋਰ, ਮੜੀ ਮੱਟ ਭੂਲ ਨਾ ਮਾਨੈ। ਭੁੱਲ ਕੇ ਵੀ ਨਹੀਂ ਮੰਨਣਾ ਵੀ ਮੈਨੂੰ ਗਲਤੀ ਹੋ ਗਈ ਜੀ, ਮੈਨੂੰ ਪਤਾ ਨਹੀਂ ਲੱਗਾ ਜੀ, ਭੁੱਲ ਕੇ ਵੀ ਨਹੀਂ ਕਹਿੰਦੇ ਮੰਨਣਾ। ਪਰ ਜਿਨ੍ਹਾਂ ਨੂੰ ਹੁਣ ਕੋਈ ਗੁਰੂ ਦੀ ਬਾਣੀ ਦਾ ਗਿਆਨ ਨਹੀਂ, ਕਹਿੰਦੇ ਜੀ ਸਭ ਚੱਲਦਾ ਹੈ ਜੀ, ਸਭ ਇੱਕ ਹੈ ਜੀ, ਕੋਈ ਦ੍ਰਿਸ਼ਟੀ ਹੈ ਨਹੀਂ ਇੱਕ ਵਾਲੀ, ਐਵੇਂ ਕਹੀ ਜਾਂਦੇ ਹਨ। ਇਹ ਹਰ ਭਗਤ ਨਿਰੰਜਨੀਆ ਉਹੀ ਕਹਿ ਰਿਹਾ, ਵੇਖ ਲਓ ਇੱਥੇ ਕਹਿੰਦਾ ਵੀ ਉਹ ਤਾਂ ਐਸੇ ਕੱਟੜ ਹੈ, ਕੋਈ ਉਹ ਪੀਰ ਫਕੀਰ 'ਤੇ ਕੋਈ ਉਹ ਰੋਟ ਨਹੀਂ ਖਾਂਦੇ, ਕੋਈ ਉਹ ਸੀਰ ਨਹੀਂ, ਕੋਈ ਚੂਰੀ ਨਹੀਂ ਖਾਂਦੇ।
ਗੰਗਾ ਜਮਨਾ ਨਿਕਟ ਨ ਜਾਵੇ,
ਗੁਰੂ ਦੀ ਸ਼ਬਦ ਚੌਂਕੀ ਉਹ ਕਰਦੇ ਹੈ, ਆਸਾ ਦੀ ਵਾਰ, ਆਰਤੀ ਆਰਤਾ, ਗੁਰੂ ਦੀ ਬਾਣੀ ਦੇ ਨਾਲ ਉਹਨਾਂ ਪ੍ਰੇਮ ਹੈ, ਨਿਤਨੇਮੀ ਹਨ। ਭਾਈ ਤਾਰੂ ਸਿੰਘ ਦਾ ਸਾਰਾ ਪਰਿਵਾਰ ਮਰਨੋਂ ਡਰਦੇ ਨੇ। ਗੰਗਾ ਜਮਨਾ ਜਿਹੜਾ ਹਿੰਦੂਆਂ ਦਾ ਐਡਾ ਮਹਾਨ ਤੀਰਥ ਹੈ, ਜਿੱਥੇ ਇੰਨਾ ਫਲ ਹੈ, ਕਹਿੰਦੇ ਉਹਦੇ ਨੇੜੇ ਵੀ ਨਹੀਂ ਜਾਂਦੇ।
ਆਪਣੇ ਗੁਰ ਕੀ ਛੱਪੜੀ ਨਾਵੇ,
ਤੇ ਉਹ ਆਪਣੇ ਗੁਰੂ ਦੀ ਛੱਪੜੀ ਵਿੱਚ ਬੜਾ ਲਾਉਂਦੇ ਹੈ, ਕਿਉਂਕਿ ਪਹਿਲਾਂ ਗੁਰੂ ਮਹਾਰਾਜ ਜੀ ਦੇ ਸਰੋਵਰ ਸੀ ਸਾਧ ਸੰਗਤ ਜੀ, ਉਦੋਂ ਕੋਈ ਪੱਥਰ ਨਹੀਂ ਸੀ ਲੱਗਾ, ਹੁਣ ਤਾਂ ਮਾਇਆ ਦਾ ਇੰਨਾ ਪ੍ਰਭਾਵ ਹੈ ਵੀ ਚੰਗਾ ਚੰਗਾ ਸਰਮਰ ਗੁਰੂ ਘਰਾਂ ਵਿੱਚ ਲੱਗਾ ਹੋਇਆ, ਚੰਗੀ ਕਿਰਪਾ ਹੈ, ਮਾਇਆ ਬਥੇਰੀ ਹੈ। ਪਹਿਲਾਂ ਗੁਰੂ ਕੇ ਸਰੋਵਰ ਹੀ ਇਸ ਤਰ੍ਹਾਂ ਕੱਚੇ ਹੁੰਦੇ ਸਨ, ਜਿਹਦੇ ਕਰਕੇ ਲੋਕ ਛੱਪੜੀ ਕਹਿੰਦੇ ਸਨ। ਕਹਿੰਦੇ ਆਪਣੇ ਗੁਰੂ ਦੀ ਛੱਪੜੀ ਵਿੱਚ ਉਹ ਬਣਾਏ ਹੋਏ ਜਿਹੜੇ ਤਾਲ ਜੇ ਹੈ ਉਹ ਸਰੋਵਰਾਂ ਵਿੱਚ ਨਹਾਈ ਜਾਂਦੇ ਹੈ, ਕੋਈ ਗੰਗਾ ਜਮਨਾ 'ਚ ਤਾਂ ਬਿਲਕੁਲ ਨਹੀਂ ਜਾਂਦਾ। ਤਾਰੂ ਸਿੰਘ
ਜਗਨਨਾਥ ਕੋ ਟੁੰਡਾ,
ਫਿਰ ਜਿਹੜਾ ਜਗਨਨਾਥ ਹੈ ਉੜੀਸਾ ਦੇ ਵਿੱਚ ਪੈਂਦਾ ਸਮੁੰਦਰ ਦੇ ਕਿਨਾਰੇ ਹੈ, ਕਹਿੰਦਾ ਵੀ ਉਹਨੂੰ ਤਾਂ ਇੱਕ ਟੁੰਡਾ ਕਹਿੰਦੇ ਹੈ। ਉਹ ਸਕੰਦ ਪੁਰਾਣ 18 ਪੁਰਾਣਾਂ ਵਿੱਚ ਇੱਕ ਸਕੰਦ ਪੁਰਾਣ, ਉਹਦੇ ਵਿੱਚ ਕਥਾ ਲਿਖੀ ਹੋਈ ਹੈ ਵੀ ਜਦੋਂ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੇ ਚਰਨ ਵਿੱਚ ਉਹ ਬਦਕ ਨੇ ਸ਼ਿਕਾਰੀ ਨੇ ਤੀਰ ਮਾਰਿਆ, ਉਹ ਤੀਰ ਮਾਰਨੇ ਕਰਕੇ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਸਰੀਰ ਛੁੱਟ ਗਿਆ। ਜਦੋਂ ਸਰੀਰ ਛੱਡ ਦਿੱਤਾ ਤਾਂ ਕਿੰਨਾ ਸਮਾਂ ਉਹਨਾਂ ਦੇ ਜਿਹੜੇ ਸਰੀਰ ਉੱਥੇ ਸੜ ਬਲ ਗਿਆ। ਉਹ ਜਿਹੜੇ ਹੱਡ ਰਹਿ ਗਏ ਕਿਸੇ ਪ੍ਰੇਮੀ ਨੇ ਉਹ ਜਦੋਂ ਵੇਖੇ ਉਹਨੇ ਸੰਦੂਕ ਵਿੱਚ ਪਾ ਕੇ ਰੱਖ ਲਏ। ਇੱਕ ਉੜੀਸਾ ਵਿੱਚ ਰਾਜਾ ਸੀ ਇੰਦਰਦਿਉਮਨ ਉਹਦਾ ਨਾਮ ਸੀ, ਕਿਉਂਕਿ ਪਹਿਲਾਂ ਰਾਜੇ ਹੁੰਦੇ ਸੀ। ਉੜੀਸਾ ਦਾ ਰਾਜਾ ਸੀ ਇੰਦਰਦਿਉਮਨ, ਉਹਨੂੰ ਪਰਮੇਸ਼ਰ ਵਿਸ਼ਨੂੰ ਭਗਵਾਨ ਨੇ ਉਸ ਵਕਤ ਦਰਸ਼ਨ ਦਿੱਤੇ ਸੁਪਨੇ ਵਿੱਚ, ਵਿਸ਼ਨੂੰ ਭਗਵਾਨ ਅਥਵਾ ਕ੍ਰਿਸ਼ਨ ਭਗਵਾਨ ਉਹਨਾਂ ਦਰਸ਼ਨ ਦਿੱਤੇ ਅਤੇ ਕਿਹਾ ਵੀ ਮੇਰੇ ਜਿਹੜੇ ਉਹ ਜਿਹੜੀਆਂ ਅਸਥੀਆਂ ਹੈ ਤੂੰ ਇੱਕ ਮੂਰਤ ਬਣਵਾ, ਬੋਧ ਅਵਤਾਰ ਕਰਕੇ ਮੈਂ ਧਾਰੂੰਗਾ। ਬੋਧ ਅਵਤਾਰ ਦਾ ਅਰਥ ਹੈ ਕਲਯੁੱਗ ਦੇ ਵਿੱਚ ਵੀ ਮੂਰਤੀ ਦਾ ਅਵਤਾਰ। ਉਹ ਅੱਜ ਵੀ ਤੀਰਥ ਹੈ ਜਗਨਨਾਥਪੁਰੀ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਗਏ ਹਨ, ਆਰਤੀ ਜਿੱਥੇ ਹੋਈ ਹੈ। ਅਤੇ ਉੱਥੇ ਉਹ ਜਦੋਂ ਸੁਪਨੇ ਵਿੱਚ ਦੱਸਿਆ ਵੀ ਸਾਡੀਆਂ ਅਸਥੀਆਂ ਉਹ ਮੂਰਤ ਦੇ ਵਿੱਚ ਪ੍ਰਵੇਸ਼ ਕਰਾ, ਤੂੰ ਮੂਰਤ ਬਣਵਾ। ਇਸ ਤਰ੍ਹਾਂ ਇੰਦਰਦਿਉਮਨ ਨੇ ਪ੍ਰਾਰਥਨਾ ਕੀਤੀ। ਜੋ ਵਿਸ਼ਵਕਰਮਾ ਦੇਵਤਿਆਂ ਦਾ ਜਿਹੜਾ ਮਿਸਤਰੀ ਹੈ ਉਹ ਉਸ ਵਕਤ ਆਇਆ, ਉਸਨੇ ਬਣਾਉਣੀ ਮੂਰਤੀ ਸ਼ੁਰੂ ਕਰਨ ਲੱਗਾ, ਪਰ ਉਹਨੇ ਇੱਕ ਸ਼ਰਤ ਰੱਖ ਲਈ ਇੰਦਰਦਿਉਮਨ, ਕਹਿੰਦਾ ਵੀ ਜਿੰਨਾ ਚਿਰ ਇਹ ਮੂਰਤੀ ਪੂਰੀ ਸੰਪੂਰਨ ਨਹੀਂ ਹੋ ਜਾਂਦੀ ਇਹਨੂੰ ਮੂਰਤੀ ਨੂੰ ਕੋਈ ਵੇਖੇ ਨਾ, ਜਦੋਂ ਵੇਖੀ ਮੈਂ ਉੱਥੇ ਕੰਮ ਛੱਡ ਦਿਆਂਗਾ। ਇਸ ਤਰ੍ਹਾਂ ਸਕੰਦ ਪੁਰਾਣ ਮੁਤਾਬਕ 15 ਦਿਨ ਬੀਤ ਗਏ ਵਿਸ਼ਵਕਰਮਾ ਨੂੰ ਜਿਹੜਾ ਹੈ ਉਹ ਬਣਾਉਂਦਿਆਂ ਮੂਰਤੀ। ਜਦੋਂ ਉਹਨੇ ਮੂਰਤੀ ਤਿਆਰ ਕਰਤੀ ਹਾਲੇ ਹੱਥ ਨਹੀਂ ਸੀ ਬਣੇ, ਉਹ ਹੱਥ ਹਲੇ ਟੁੰਡੇ ਸਨ। ਇਹਨੂੰ ਰਾਜੇ ਨੂੰ ਬੇਸਬਰੀ ਹੋ ਗਈ ਵੀ ਮੈਂ ਜਾ ਕੇ ਮੂਰਤ ਵੇਖ ਲਾਂ। ਇਹ ਜਾ ਖੜਾ ਹੋਇਆ ਜਿੱਥੇ ਮੂਰਤ ਬਣਦੀ ਸੀ ਕਮਰੇ ਵਿੱਚ। ਜਦੋਂ ਉਹ ਖੜਾ ਹੋ ਗਿਆ ਵਿਸ਼ਵਕਰਮਾ ਨੂੰ ਗੁੱਸਾ ਚੜ੍ਹ ਗਿਆ, ਉੱਥੇ ਇਹਨੇ ਕੰਮ ਛੱਡ ਦਿੱਤਾ। ਇਸ ਤਰ੍ਹਾਂ ਉਹ ਮੂਰਤੀ ਉਸੇ ਤਰ੍ਹਾਂ ਟੁੰਡੀ ਰਹਿ ਗਈ ਸਾਧ ਸੰਗਤ ਜੀ, ਜਿਹਦੇ ਕਰਕੇ ਉਹ ਅੱਜ ਵੀ ਮੂਰਤੀ ਹੈ ਉਹਦੇ ਗੁੱਟ ਨਹੀਂ ਹਨ। ਜਗਨਨਾਥਪੁਰੀ ਵਿੱਚ ਤੀਰਥ ਹੈ, ਬੜਾ ਮਹਾਨ ਤੀਰਥ ਹੈ, ਅਤੇ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ ਹਨ ਜਦੋਂ ਪੰਡਤਾਂ ਨੂੰ ਸਿੱਖਿਆ ਦਿੱਤੀ ਸੀ ਸਤਿਗੁਰੂ ਜੀ ਨੇ। ਇਹ ਉਹੀ ਦੱਸ ਰਿਹਾ ਵੀ ਜਗਨਨਾਥਪੁਰੀ ਜਿੰਨਾ ਮਹਾਨ ਤੀਰਥ ਹੈ ਹਿੰਦੂਆਂ ਦਾ, ਉਹਨੂੰ ਤੇ ਤਾਰੂ ਸਿੰਘ ਜੀ ਟੁੰਡਾ ਆਖਦੇ ਹਨ।
ਰਾਮ ਕ੍ਰਿਸ਼ਨ ਕੋ ਜਾਪਨ ਪਾਖੇ,
ਤੇ ਹਰੇ ਰਾਮ ਸੀਤਾ ਰਾਮ, ਸੀਤਾ ਰਾਮ ਹਰੇ ਕ੍ਰਿਸ਼ਨ ਇਹੋ ਜਿਹਾ ਦੇ ਨਾਮ ਜਪਦੇ ਨੀ ਮੁਖ ਤੋਂ ਹੋ।
ਦੋਹਰਾ ਰਾਤ ਤੁਰੇ ਦਿਨ ਪਹਿਰ ਹੈ,
ਉਹ ਕੀ ਕਰਦਾ ਹੈ ਰਾਤ ਨੂੰ ਨਿਕਲਦੇ ਹੈ ਭੋਜਨ ਪ੍ਰਸ਼ਾਦਾ ਪਕਾ ਕੇ ਟੋਕਰਾ ਸਿਰ 'ਤੇ ਚੁੱਕ ਕੇ, ਅਤੇ ਦਿਨੇ ਜਿਹੜਾ ਹੈ ਲੋਕੇ ਬੈਠੇ ਰਹਿੰਦਾ ਹੈ। ਤੁਰਕਾਂ ਨੂੰ ਅੱਖ ਬਚਾ ਕੇ ਰੱਖਦਾ ਵੀ ਕੋਈ ਮੇਰੀ ਸੂਹ ਨਾ ਦੇ ਦੇਵੇ, ਕਿਸੇ ਨੂੰ ਪਤਾ ਨਾ ਲੱਗ ਜੇ। ਰਾਤ ਨੂੰ ਭੋਜਨ ਪ੍ਰਸ਼ਾਦਾ ਸਿਰੇ ਤਿਆਰ ਕਰਕੇ ਰਾਤ ਨੂੰ ਨਿਕਲ ਜਾਂਦਾ ਸਿੰਘਾਂ ਨੂੰ ਛਕਾਉਣ ਵਾਸਤੇ ਜੰਗਲ ਵਿੱਚ।
ਸਿਰ ਪਰ ਪੰਡ ਉਠਾਏ
ਕੇ, ਸਿਰ ਉੱਪਰ ਉਹ ਪੰਡ ਚੁੱਕ ਲੈਂਦਾ ਜੋ ਵੀ ਰਸਤ ਬਸਤ ਤਿਆਰ ਕੀਤੀ ਹੁੰਦੀ ਸਿੰਘਾਂ ਦੇ ਸ਼ਗਨ ਛਕਾਉਣ ਨੂੰ।
ਸਿੰਘਨ ਪਰ ਪਹੁੰਚਾਏ,
ਤੇ ਸਿੰਘਾਂ ਦੇ ਪਾਸ ਉਹ ਪਹੁੰਚਾ ਦਿੰਦਾ ਹੈ। ਇੱਕ ਹੋਰ ਹੈ ਜਿਹਦਾ ਨਾਮ ਹੈ ਮਹਤਾਬ ਸਿੰਘ, ਮੀਰਾਂ ਕੋਟ ਦਾ ਨਿਵਾਸੀ,
ਮੀਰਾਂ ਕੋਟ ਤਾਸਕੋ ਗ੍ਰਾਮ
ਉਹਦਾ ਪਿੰਡ। ਤੈਨੂੰ ਦੱਸ ਦਈਏ ਵੀ ਮੀਰਾਂ ਕੋਟ ਤੈਨੂੰ ਪਹਿਲਾਂ ਵੀ ਦੱਸਿਆ ਜਿਹਨੇ ਮੱਸੇ ਰੰਗੜ ਦਾ ਭੋਗ ਪਾਇਆ ਹੈ।
ਇਸ ਦਿਨ ਮਾਰਿਓ
ਮੱਸਾ, ਉਹਨੇ ਜਿਸ ਦਿਨ ਤੋਂ ਹੀ ਮੱਸੇ ਨੂੰ ਮਾਰਿਆ ਹੈ ਕੁੱਤੇ ਦੀ ਮੌਤ 'ਤੇ, ਜਿਹਦਾ ਘੁਮਿਆਰ ਦੇ ਉਹ ਚੱਕ ਵਾਂਗੂ ਜਿਵੇਂ ਘੁਮਿਆਰ ਆਪਣਾ ਚੱਕ ਲਾ ਲੈਂਦਾ ਭਾਂਡੇ ਬਣਾਉਣ ਵਾਲਾ, ਜਿਵੇਂ ਉਸਦਾ ਉੱਤੋਂ ਲਾਹ ਲੈਂਦਾ ਨਾ ਚੱਕ ਨੂੰ ਘੁਮਿਆਰ, ਜਿਵੇਂ ਮੱਸੇ ਰੰਗੜ ਦਾ ਜਿਸ ਦਿਨ ਤੋਂ ਹੀ ਉਹ ਮਹਤਾਬ ਸਿੰਘ ਨੇ ਸਿਰ ਵੱਢਿਆ ਹੈ।
ਛੋੜ ਪਿੰਡ ਰਹਿ ਚੱਲ ਮੈਂ ਨੱਸਾ,
ਉਹ ਪਿੰਡ ਛੱਡ ਕੇ ਮੀਰਾਂ ਕੋਟ ਝੱਲਾਂ 'ਚ ਝਾੜੀਆਂ 'ਚ ਨਦੀਆਂ ਕਿਨਾਰੇ ਰਹਿ ਕੇ ਦਿਨ ਕੱਟਦਾ ਹੈ।
ਕਦੇ ਨੇੜੇ ਕਦੇ ਜਾਵੇ ਦੂਰ,
ਕਦੇ ਤੇ ਉਹ ਨੇੜੇ ਆ ਜਾਂਦਾ ਹੈ ਜੰਗਲ ਵਿੱਚ ਮੀਰਾਂ ਕੋਟ ਦੇ, ਕਦੇ ਉਹ ਜੋਧਪੁਰ ਜੈਪੁਰ ਬੀਕਾਨੇਰ ਗਾਂ ਰਾਜਸਥਾਨ ਵੱਲ ਨਿਕਲ ਜਾਂਦਾ ਹੈ।
ਲੂਟ ਕੂਟ ਦੇ ਸਿੰਘਣ ਜ਼ਰੂਰ,
ਪਰ ਉਹਦੀ ਇੱਕ ਗੱਲ ਹੈ ਵੀ ਉਹ ਸਾਡੇ ਚੌਧਰੀਆਂ ਨੂੰ ਸਾਡੇ ਹਾਕਮਾਂ ਨੂੰ ਲੁੱਟਦਾ ਹੈ ਕੁੱਟਦਾ ਹੈ ਅਤੇ ਸਿੰਘਾਂ ਦੇ ਪਾਸ ਜ਼ਰੂਰ ਬਾਰ ਜ਼ਰੂਰ ਉਹ ਖਾਣ ਪੀਣ ਨੂੰ ਪਹੁੰਚਾਉਂਦਾ ਹੈ।
20-50 ਰਹੇ ਉਸ ਸਾਥ,
ਉਹਦੇ ਨਾਲ ਤੈਨੂੰ ਹੋਰ ਦੱਸ ਦੇਵਾਂ ਨਵਾਬ ਸਾਹਿਬ ਵੀ 20-50 ਜਾਣੇ ਤੇ ਸਿੰਘ ਉਹਦੇ ਨਾਲ ਰਹਿੰਦੇ ਹਰ ਵਕਤ।
ਲੋਕਾਂ ਕੋ ਵਹਿ ਲਾਵੇ ਹੱਥ,
ਲੋਕਾਂ ਨੂੰ ਲੋਕਾਂ ਤੋਂ ਪਾਵ ਸਾਡੇ ਲੋਕਾਂ ਨੂੰ ਉਹ ਬੜੇ ਹੱਥ ਲਾਉਂਦਾ ਚੰਗੇ ਹੱਥ ਧਵਾਉਂਦਾ ਹੈ। ਉਹ ਆ ਪੈਂਦਾ ਹੈ ਰਾਤ ਬਰਾਤੇ ਅਤੇ ਉਹ ਧਮਕੀਆਂ ਡਰਾਵੇ ਦੇ ਕੇ ਅਤੇ ਉਹ ਲੁੱਟ ਕੁੱਟ ਕੇ ਲੈ ਜਾਂਦਾ, ਨਾਲੇ ਕੁੱਟਦਾ ਹੈ ਨਾਲੇ ਲੁੱਟ ਕੇ ਲੈ ਜਾਂਦਾ। ਉਹ ਮਹਤਾਬ ਸਿੰਘ ਵੀ ਜਿਹੜਾ ਉਹ ਵੀ ਇੱਕ ਸਿੰਘ ਬੜਾ ਚੋਰ ਹੈ, ਹਰ ਭਗਤੇ ਨੂੰ ਰੰਜਣੀਆਂ ਕਹਿੰਦਾ ਹੈ। ਇਸੇ ਤਰ੍ਹਾਂ ਕਹਿੰਦਾ ਵੀ ਇਹ ਦੋ ਜਾਣੇ ਜਿਹੜੇ ਰਲੇ ਹੋਏ ਜਿਹੜੇ ਸਿੰਘਾਂ ਦੀ ਮਦਦ ਕਰਦੇ ਹੈ, ਇਸ ਕਰਕੇ ਇੰਝ ਦੱਸ ਰਿਹਾ ਸੀ। ਫਿਰ ਜਗਰੀਆ ਖਾਨ ਕਹਿਣ ਲੱਗਾ ਵੀ ਤੂੰ ਇੰਝ ਕਰ, ਤੂੰ ਜਾ ਕੇ ਪਕੜ ਮਹਤਾਬ ਸਿੰਘ ਨੂੰ, ਬਾਕੀ ਰਹੀ ਗੱਲ ਤਾਰੂ ਸਿੰਘ ਦੀ ਉਹਨੂੰ ਮੈਂ ਆਪਣੇ ਬੰਦੇ ਭੇਜ ਦੇਣਾ ਕਿਉਂਕਿ ਉਹਦੇ ਇਕੱਲਾ ਹੀ ਹੈ, ਉਹਨੂੰ ਪਕੜ ਲਿਆਵਾਂਗੇ ਪਰਿਵਾਰ ਸਮੇਤ ਹੀ। ਇਸ ਤਰ੍ਹਾਂ ਇਹਨੇ ਆਪਣੀ ਫੌਜ ਭੇਜੀ, ਫਿਰ ਜਿਵੇਂ ਭਾਈ ਸਾਹਿਬ ਉਹਨਾਂ ਨੂੰ ਪਕੜਿਆ। ਉਹ ਪ੍ਰਸੰਗ ਆਪ ਜੀ ਆਉਣ ਵਾਲੀ ਦੀਵਾਨਾਂ 'ਚ ਸਰਵਣ ਕਰਨਾ। ਹੁਣ ਸਮੇਂ ਜਿੱਥੇ ਸਮਾਪਤੀ ਹੈ ਆਪਾਂ ਕਥਾ ਦੀ ਸਮਾਪਤੀ ਕਰੀਏ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਦੀ ਸੰਗਤ ਬਖਸ਼ਣਾ ਦਾ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ ਜੀ।
ਕਦੇ ਨੇੜੇ ਕਦੇ ਜਾਵੇ ਦੂਰ, ਲੂਟ ਕੂਟ ਦੇ ਸਿੰਘਣ ਜ਼ਰੂਰ, 20-50 ਰਹੇ ਉਸ ਸਾਥ, ਲੋਕਣ ਕੋ ਵਹਿ ਲਾਵੇ ਹੱਥ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸ਼ੀ ਅਗਨਾਸ਼, ਹੇ ਪੂਰਨ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਪਰੰਪਰ ਹਰ ਹਰੇ ਹੈ ਵੀ ਹੋਣ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੂਪ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਬਰੋਏ, ਆਏ ਪ੍ਰਭ ਸਰਨਾਗ ਦੀ ਕਿਰਪਾ ਨਿੰਦ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੈ ਪਾਰ, ਜੋ ਸਰਦਾ ਕਰ ਸਿਮ ਦੇ ਗੁਰਪਾਰ ਉਤਾਰਨ ਹਾਰ, ਕਥਾ ਨਿਤਾ ਬ੍ਰਤ ਹੋਤ ਹੈ ਸੁਣੋ ਸ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।